ਗੋਇੰਦਵਾਲ ਖੰਡੂਰ ਤੇ ਮਉ ਡੱਲੇ ਮੰਡਿਆਲ ਸਭ ਆਏ ਨਰ ਨਾਰਗਨ ਰੋਦਤ ਸ਼ੋਕ ਵਿਚਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ, ਸਾਧ ਸੰਗਤ, ਗਰੀਬ ਨਿਵਾਜ, ਦਇਆ ਨਿਧ, ਪਤਿਤ ਪਾਵਨ, ਭਗਤ ਵਛਲ, ਅਨਾਥ ਨਾਥ, ਜਗਤ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਚਰਣਾਂ ਕਮਲਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਇਕੱਤਰ ਹੋ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਬੜੀ ਸ਼ਰਧਾ ਸਤਿਕਾਰ ਸਹਿਤ ਸਰਵਣ ਕਰ ਰਹੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮਾਤਾ ਗੰਗਾ ਜੀ, ਤਿਨ੍ਹਾਂ ਦੇ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬੇ ਬਕਾਲੇ ਗਏ ਹਨ। ਬਕਾਲੇ ਨਗਰ ਚ ਜਿੱਥੇ ਭਾਈ ਮੇਰਾ ਸਤਿਗੁਰਾਂ ਦੀ ਉਡੀਕ ਕਰ ਰਿਹਾ ਸੀ, ਇਹਦੇ ਮਨ ਦੀ ਭਾਵਨਾ ਪੂਰੀ ਕਰਨ ਲਈ ਇਹਦੇ ਘਰ ਪਹੁੰਚੇ ਹਨ। ਇਹਦਾ ਨਵਾਂ ਬਣਿਆ ਮਕਾਨ, ਉਹਦੇ ਵਿੱਚ ਆ ਕੇ ਸਤਿਗੁਰਾਂ ਨੇ ਉਤਾਰਾ ਕੀਤਾ ਹੈ। ਤਿੰਨ ਦਿਨ ਸਤਿਗੁਰੂ ਜੀ ਇੱਥੇ ਰਹੇ ਨੇ। ਚੌਥੇ ਦਿਨ ਮਾਤਾ ਗੰਗਾ ਜੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿਣ ਲੱਗੇ, ਲਾਲ ਜੀ, ਮੈਂ ਰਾਤ ਨੂੰ ਸੁਪਨਾ ਵੇਖਿਆ ਹੈ ਕਿ ਸੁਪਨੇ ਵਿੱਚ ਮੇਰੇ ਸਰੀਰ ਦਾ ਅੰਤ ਹੋ ਚੁੱਕਾ ਹੈ। ਮੈਂ ਤੁਹਾਡੇ ਪਿਤਾ ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਪਹੁੰਚ ਚੁੱਕੀ ਹਾਂ ਤੇ ਹੁਣ ਮੇਰਾ ਅੰਤਲਾ ਸਮਾਂ ਆ ਪਹੁੰਚਿਆ ਹੈ, ਕਿਉਂਕਿ ਸਭ ਕੁਝ ਮੈਨੂੰ ਸੁਪਨੇ 'ਚ ਸਾਫ਼ ਦਿਸ ਗਿਆ ਹੈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਸੁਣੇ ਹਨ। ਜਿਸ ਦਿਨ ਮਾਤਾ ਜੀ ਨੇ ਬਚਨ ਕੀਤਾ, ਉਸ ਦਿਨ ਸਾਰਾ ਦਿਨ ਤੇ ਰਾਤ ਮਾਤਾ ਗੰਗਾ ਜੀ ਕੋਲ ਹੀ ਸਤਿਗੁਰੂ ਜੀ ਬੈਠੇ ਰਹੇ। ਅੱਧੀ ਕੁ ਰਾਤ ਬੀਤੀ, ਮਾਤਾ ਜੀ ਨੇ ਇਸ਼ਨਾਨ ਪਾਨ ਕੀਤਾ ਹੈ, ਸਤਿਗੁਰੂ ਜੀ ਕੋਲ ਬੈਠੇ ਸਨ। ਜਪਜੀ ਸਾਹਿਬ ਦਾ ਪਾਠ ਗੁਰੂ ਹਰਗੋਬਿੰਦ ਸਾਹਿਬ ਨੇ ਕੀਤਾ ਹੈ, ਸੁਖਮਣੀ ਸਾਹਿਬ ਦਾ ਪਾਠ ਕੀਤਾ ਹੈ। ਜਦੋਂ ਸੁਖਮਣੀ ਸਾਹਿਬ ਦਾ ਪਾਠ ਕਰਕੇ ਸਤਿਗੁਰਾਂ ਨੇ ਸੁਖਮਣੀ ਸਾਹਿਬ ਦਾ ਭੋਗ ਪਾਇਆ, ਉਸ ਵਕਤ ਮਾਤਾ ਗੰਗਾ ਜੀ ਨੇ ਸਰੀਰ ਤਿਆਗ ਦਿੱਤਾ, ਧਰਤੀ ਤੇ ਲੇਟ ਕੇ ਸਰੀਰ ਤੇ ਚਾਦਰਾ ਲੈ ਕੇ ਤਨ ਤਿਆਗ ਦਿੱਤਾ। ਵਿਵਾਨ ਤੇ ਸਵਾਰ ਹੋ ਕੇ ਮਾਤਾ ਜੀ ਸੱਚਖੰਡ ਚਲੇ ਗਏ। ਮਾਤਾ ਜੀ ਦੇ ਸਰੀਰ ਦਾ ਜਲ ਪ੍ਰਵਾਹ ਉਹ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿਨ ਚੜ੍ਹਦਿਆਂ ਕਰਵਾਇਆ। ਇਸੇ ਤਰ੍ਹਾਂ ਭਾਈ ਮੇਹਰਾ ਜੀ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਮਹਾਰਾਜ ਮਾਤਾ ਜੀ ਦੇ ਨਿਮਿਤ ਜਿੰਨਾ ਸਮਾਗਮ ਹੈ ਉਹ ਆਪ ਜੀ ਇਸੇ ਨਗਰ 'ਚ ਹੀ ਕਰੋ, ਮੈਂ ਆਪ ਜੀ ਦੇ ਮਸਤਕ ਤੇ ਤਿਲਕ ਲੱਗਦਾ ਇੱਥੇ ਹੀ ਵੇਖਣਾ ਚਾਹੁੰਦਾ। ਸਤਿਗੁਰਾਂ ਨੇ ਬਚਨ ਕੀਤਾ, ਭਾਈ ਮੇਹਰਾ ਜੀ ਤੁਹਾਡੀ ਇਹ ਭਾਵਨਾ ਵੀ ਪੂਰੀ ਹੋਵੇਗੀ, ਸਾਡੇ ਤੋਂ ਤਿੰਨ ਜਾਮੇ ਬਾਅਦ ਨੌਵੇਂ ਜਾਮੇ ਵਿੱਚ ਸਾਡੇ ਮਸਤਕ ਦੇ ਉੱਤੇ ਜੋ ਤਿਲਕ ਲੱਗੇਗਾ ਇਸੇ ਜਗ੍ਹਾ ਤੇ ਲੱਗੇਗਾ, ਉਦੋਂ ਤੱਕ ਤੁਹਾਡਾ ਵੀ ਸਰੀਰ ਰਹੇਗਾ ਔਰ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੋਗੇ, ਪਰ ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਸਾਰਾ ਸਮਾਗਮ ਕਰਨਾ ਚਾਹੁੰਦੇ ਹਾਂ। ਇਹ ਕਹਿ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਇੱਧਰ ਅੰਮ੍ਰਿਤਸਰ ਸਾਹਿਬ ਖਬਰ ਪਹੁੰਚੀ ਮਾਤਾ ਗੰਗਾ ਜੀ ਦੇ ਸਰੀਰ ਤਿਆਗਣ ਦੀ, ਸਭ ਪਾਸੇ ਵੈਰਾਗ ਦਾ ਮਾਹੌਲ ਬਣਿਆ ਹੋਇਆ। ਮਾਤਾ ਗੰਗਾ ਜੀ ਦੀਆਂ ਤਿੰਨ ਨੂੰਹਾਂ ਸਨ, ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ, ਉਹ ਵੀ ਬੜੇ ਵੈਰਾਗ ਦੇ ਵਿੱਚ ਬੈਠੀਆਂ ਨੇ, ਨੇਤਰ ਉਹਨਾਂ ਦੇ ਵੀ ਭਰੇ ਹੋਏ ਨੇ। ਬਹੁਤ ਸਾਰੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆ ਰਹੇ ਨੇ। ਸਤਿਗੁਰੂ ਜੀ ਸਭ ਨੂੰ ਧੀਰਜ ਦਿੰਦਿਆਂ ਕਹਿ ਰਹੇ ਨੇ, ਭਾਈ ਇਹ ਜਗਤ ਦੀ ਲੀਲਾ ਹੀ ਪਰਮੇਸ਼ਰ ਨੇ ਇਸੇ ਤਰ੍ਹਾਂ ਦੀ ਰਚੀ ਹੈ। ਜੋ ਉਪਜਿਆ ਹੈ ਉਹਨੇ ਇੱਕ ਨਾ ਇੱਕ ਦਿਨ ਬਿਨਸਣਾ ਹੀ ਹੈ। ਇਹੀ ਇਹ ਸੰਸਾਰ ਦੀ ਅਟਲ ਸੱਚਾਈ ਹੈ, ਇਹਦੇ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ। ਉਧਰ ਮਹਿਲਾਂ ਦੇ ਵਿੱਚ ਮਾਤਾ ਜੀ ਹੁਣ ਨਿਰੋਧਨ ਕਰ ਰਹੇ ਸਨ, ਉਹਨਾਂ ਨੂੰ ਵੀ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ, ਭਾਈ ਕਿਸੇ ਨੇ ਨਹੀਂ ਰੋਣਾ। ਮਾਤਾ ਗੰਗਾ ਜੀ ਤਾਂ ਪੂਰਨ ਬ੍ਰਹਮ ਗਿਆਨ ਵਿੱਚ ਟਿਕੇ ਹੋਏ ਸਨ, ਨਾਲੇ ਉਹ ਆਪਣੇ ਘਰ ਗਏ ਨੇ। ਜਿਹੜੇ ਆਪਣੇ ਘਰ ਜਾਣ ਉਹਨਾਂ ਵਾਸਤੇ ਨਹੀਂ ਰੋਣਾ ਚਾਹੀਦਾ। ਰੋਵੋ ਸਾਕਤ ਵਾਪਰੇ ਜੋ ਹਟ ਹੈ ਹਾਟ ਵਿਕਾਏ। ਰੋਣਾ ਤਾਂ ਉਹਨਾਂ ਨੂੰ ਚਾਹੀਦਾ ਜਿਹੜੇ ਸਾਕਤ ਨੇ, ਦੁਰਜਨ ਨੇ। ਮਾਤਾ ਜੀ ਨੇ ਤਾਂ ਆਪਣਾ ਸਾਰਾ ਜੀਵਨ ਗੁਰਮੁਖਤਾਈ ਚ ਬਤੀਤ ਕੀਤਾ ਹੈ। ਤੋ ਇੱਧਰ ਭਾਈ ਗੁਰਦਾਸ ਜੀ ਨੂੰ ਸਤਿਗੁਰਾਂ ਨੇ ਹੁਕਮ ਕੀਤਾ, ਭਾਈ ਗੁਰਦਾਸ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰੋ। ਭਾਈ ਸਾਹਿਬ ਜੀ ਨੇ ਬੜੀ ਸੋਹਣੀ ਵਿਛਾਈ ਕਰਕੇ ਚੰਦੋਆ ਤਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਭਾਈ ਗੁਰਦਾਸ ਜੀ ਨੇ ਆਰੰਭ ਕੀਤਾ ਹੈ। ਦੋ ਕੁ ਦਿਨ ਹੀ ਇਸੇ ਤਰ੍ਹਾਂ ਬੀਤੇ ਨੇ। ਇੱਧਰ ਆਲੇ ਦੁਆਲੇ ਸਾਰੇ ਨਗਰਾਂ ਦੇ ਵਿੱਚ ਖਬਰਾਂ ਪਹੁੰਚੀਆਂ ਹਨ, ਜਿਵੇਂ ਰਿਸ਼ਤੇਦਾਰ ਸਾਕ ਸੰਬੰਧੀ ਆ ਰਹੇ ਨੇ। ਆਓ ਉਹ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਹੋਇਆਂ ਸਮੂਹ ਮਾਈ ਭਾਈ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਦਿਨ ਪ੍ਰਤ ਦਾਨ ਗੋਇੰਦਵਾਲ ਖੰਡੂਰ ਤੇ ਮਾਉ ਡਲੇ ਮੰਡਿਆਲ।
ਗੋਇੰਦਵਾਲ ਸਾਹਿਬ ਨਗਰ ਤੋਂ, ਖਡੂਰ ਸਾਹਿਬ ਤੋਂ, ਮਾਉ ਸਾਹਿਬ ਤੋਂ ਜਿੱਥੇ ਮਾਤਾ ਗੰਗਾ ਜੀ ਦਾ ਪੇਕਾ ਘਰ ਸੀ, ਮੰਡਿਆਲੀ ਨਗਰ, ਇਹਨਾਂ ਸਾਰੇ ਨਗਰਾਂ ਤੋਂ ਸਿੱਖ ਚੱਲ ਕੇ ਜੋ ਸਤਿਗੁਰਾਂ ਦੇ ਰਿਸ਼ਤੇਦਾਰ ਵੀ ਸਨ, ਮਹਾਰਾਜ ਜੀ ਦੇ ਸਾਕ ਸੰਬੰਧੀ ਵੀ ਸਨ, ਇਹ ਸਾਰੇ ਇਕੱਠੇ ਹੋ ਕੇ ਆ ਰਹੇ ਹਨ।
ਸਭ ਆਏ ਨਰ ਨਾਰ ਗਨ ਰੋਦਤ ਸ਼ੋਕ ਵਿਸਾਲ।
ਡੱਲੇ ਤੋਂ ਚੱਲ ਕੇ ਆਏ ਨੇ, ਇਸੇ ਤਰ੍ਹਾਂ ਬਾਬੇ ਬਕਾਲੇ ਤੋਂ ਵੀ ਬਹੁਤ ਸਾਰੇ ਸਿੱਖ ਚੱਲ ਕੇ ਆਏ ਨੇ, ਇਕੱਠੇ ਹੋ ਕੇ ਆ ਰਹੇ ਨੇ। ਸਭ ਦੇ ਅੰਦਰ ਸ਼ੋਕ ਦੀ ਬਿਰਤੀ ਹੈ। ਮਾਤਾ ਗੰਗਾ ਜੀ ਦਾ ਸਾਰਿਆਂ ਨਾਲ ਬਹੁਤ ਜ਼ਿਆਦਾ ਨਜ਼ਦੀਕੀ ਸਨੇਹ ਸੀ, ਬਹੁਤ ਜ਼ਿਆਦਾ ਪਿਆਰ ਸੀ। ਅੱਗੇ ਆਉਂਦੇ ਸਨ ਮਾਤਾ ਜੀ ਕੋਲ, ਘੰਟਿਆਂ ਬੱਧੀ ਬਹਿ ਕੇ ਬਚਨ ਬਿਲਾਸ ਕਰਿਆ ਕਰਦੇ ਸਨ, ਪਰ ਹੁਣ ਜਦੋਂ ਆਏ ਨੇ ਮਾਤਾ ਜੀ ਦੀ ਨਜ਼ਰ ਆ ਰਹੇ। ਮਾਤਾ ਜੀ ਦਾ ਬੜਾ ਵੱਡਾ ਵਿਛੋੜਾ ਪੈ ਚੁੱਕਾ, ਘਾਟਾ ਪੈ ਚੁੱਕਾ ਹੈ, ਇਸ ਕਰਕੇ ਸਭ ਦੀਆਂ ਅੱਖਾਂ ਭਰੀਆਂ ਹੋਈਆਂ, ਸਭ ਦੇ ਅੰਦਰ ਵੈਰਾਗ ਦੀ ਦਸ਼ਾ ਬਣੀ ਹੋਈ ਹੈ।
ਚੋਪਈ ਗੁਰਮੈਲਨ ਮੈਂ ਸ਼ਬਦ ਰੁਦਨ ਕੋ ਭਇਓ ਵਿਸਾਲ ਮੇਲੀਅਨ ਗਨ ਕੋ।
ਜਦੋਂ ਬਹੁਤ ਸਾਰਾ ਰਿਸ਼ਤੇਦਾਰਾਂ ਸੰਬੰਧੀਆਂ ਦਾ ਇਕੱਠ ਹੋਇਆ, ਮੰਡਿਆਲੀ ਤੋਂ, ਮਾਉ ਸਾਹਿਬ ਤੋਂ, ਗੋਇੰਦਵਾਲ ਸਾਹਿਬ ਤੋਂ, ਖਡੂਰ ਸਾਹਿਬ ਤੋਂ, ਡੱਲੇ ਤੋਂ ਜਦੋਂ ਸਿੱਖ ਚੱਲ ਕੇ ਆਏ, ਗੁਰੂ ਦੇ ਮਹਿਲਾਂ ਚ ਪਹੁੰਚੇ ਨੇ, ਤੇ ਕਈ ਇਸਤਰੀਆਂ ਨੇ ਰੋਣਾ ਸ਼ੁਰੂ ਕਰ ਦਿੱਤਾ। ਜਿਹੜੀਆਂ ਮੰਡਿਆਲੀ ਤੋਂ ਜਾਂ ਮਾਉ ਸਾਹਿਬ ਤੋਂ ਆਈਆਂ ਸਨ, ਉਹਨਾਂ ਦੀਆਂ ਅੱਖਾਂ ਭਰ ਆਈਆਂ, ਨੇਤਰ ਭਰ ਆਏ, ਰੁਦਨ ਕਰ ਰਹੀਆਂ ਗੁਰੂ ਮਹਿਲਾਂ ਦੇ ਵਿੱਚ। ਇਸ ਪ੍ਰਕਾਰ ਦੇ ਨਾਲ ਸਾਰੇ ਮੇਲੀਆਂ ਦਾ ਰੁਦਨ ਹੋਇਆ ਹੈ।
ਕਰੈ ਸਰਾਹਨ ਗੁਣ ਸਮਦਾਏ ਸਿਮਰ ਸਿਮਰ ਗਨ ਕ੍ਰਿਆ ਰੁਦਨ ਆਏ।
ਹੋਰ ਜਿੰਨੀਆਂ ਇਸਤਰੀਆਂ ਨੇ ਜਾਂ ਜਿੰਨੇ ਸੰਬੰਧੀ ਨੇ, ਉਹ ਸਾਰੇ ਮਾਤਾ ਗੰਗਾ ਜੀ ਦੇ ਗੁਣਾਂ ਨੂੰ ਯਾਦ ਕਰਦੇ, ਮਾਤਾ ਗੰਗਾ ਜੀ ਦੇ ਗੁਣਾਂ ਨੂੰ ਸਿਮਰਦੇ ਨੇ, ਉਹਨਾਂ ਦੇ ਗੁਣਾਂ ਨੂੰ ਸਲਾਉਂਦੇ ਨੇ। ਕਹਿੰਦੇ ਮਾਤਾ ਜੀ ਵਿੱਚ ਬੜੇ ਜ਼ਿਆਦਾ ਗੁਣ ਸਨ, ਗੁਣਾਂ ਦੇ ਹੀ ਪੁਤਲੇ ਸੀ, ਬੜੇ ਗੁਣ ਸਨ, ਸਹਿਨਸ਼ੀਲ ਸਨ, ਸੁਸ਼ੀਲ ਸੁਭਾਅ ਸੀ, ਬੜੇ ਵੱਡੇ ਧੀਰਜ ਦੇ ਧਾਰਨੀ ਸਨ, ਹਰ ਇੱਕ ਗੱਲ ਬੜੀ ਠਰੰਮੇ ਨਾਲ ਕਰਦੇ ਸਨ। ਕਹਿੰਦੇ ਇਸ ਤਰ੍ਹਾਂ ਮਾਤਾ ਜੀ ਦੀ ਬੜੀ ਉਪਮਾ ਕਰਦੇ ਨੇ, ਸ਼ਲਾਘਾ ਕਰਦੇ ਨੇ, ਬਹੁਤ ਸਾਰੇ ਗੁਣਾਂ ਨੂੰ, ਮਾਤਾ ਗੰਗਾ ਜੀ ਦੇ ਗੁਣਾਂ ਨੂੰ ਸਿਮਰ ਸਿਮਰ ਕੇ ਇਸਤਰੀਆਂ ਰੋਂਦੀਆਂ ਹਨ।
ਵਹਿਰ ਗੁਰੂ ਟਿਗ ਬਾਤ ਕਰਨ ਤੇ ਭਗਵਾਨ ਦੀਰਘ ਉਚਰਨ ਤੇ।
ਇਸਤਰੀਆਂ ਦੀ ਗੱਲ ਸੀ ਜਿਹੜੀ ਗੁਰੂ ਕੇ ਮਹਿਲਾਂ ਦੇ ਵਿੱਚ ਇਕੱਠੀਆਂ ਹੋਈਆਂ, ਜਿਹੜੇ ਭਾਈ ਸਨ ਉਹ ਬਾਹਰ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਬੈਠੇ ਸਨ, ਗੁਰਸਿੱਖ ਜਿਹੜੇ ਸਨ ਉਹ ਸਤਿਗੁਰਾਂ ਕੋਲ ਬੈਠੇ ਸਨ। ਮਹਾਰਾਜ ਜੀ ਦੇ ਕੋਲ ਬੈਠਿਆਂ ਉਹ ਸਿੱਖ ਮਹਾਰਾਜ ਜੀ ਦੇ ਕੋਲ ਗੱਲਾਂ ਕਰ ਰਹੇ ਨੇ, ਕਹਿੰਦੇ ਸਤਿਗੁਰੂ ਜੀ ਮਾਤਾ ਜੀ ਬੜੇ ਭਾਗਸ਼ਾਲੀ ਸਨ, ਮਾਤਾ ਗੰਗਾ ਜੀ ਬੜੇ ਭਾਗਸ਼ਾਲੀ ਸਨ, ਉਹਨਾਂ ਦੇ ਬੜੇ ਵੱਡੇ ਦੀਰਘ ਭਾਗ ਸਨ।
ਭਿਖੋ ਫਨਾ ਜਾਨ ਤਮਾਮ ਨਹੀਂ ਰਹਿਤ ਨਿਤ ਕਾਹੂ ਮੁਕਾਮ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਕਰਦੇ, ਉਹਨਾਂ ਸਿੱਖਾਂ ਨੂੰ ਹੌਸਲਾ ਦਿੰਦੇ, ਧੀਰਜ ਦਿੰਦਿਆਂ ਕਹਿੰਦੇ ਭਾਈ ਸਿੱਖੋ ਇਹ ਜਗਤ ਸਾਰਾ ਜਿੰਨਾ ਵੀ ਨਜ਼ਰ ਆ ਰਿਹਾ ਨਾ ਇਹ ਫਨਾ ਹੈ, ਫਨਾ ਹੋ ਜਾਣ ਵਾਲਾ ਹੈ ਸਭ ਕੁਝ, ਸਾਰਾ ਜਹਾਨ, ਤਮਾਮ ਜਹਾਨ ਤੁਸੀਂ ਜੋ ਵੇਖ ਰਹੇ ਹੋ ਇਹ ਫਨਾ ਹੋਣ ਵਾਲਾ ਹੈ, ਇਹ ਸਾਰਾ ਬਿੰਸ ਜਾਣ ਵਾਲਾ ਹੈ, ਇਹਦੇ ਵਿੱਚ ਸਦਾ ਵਾਸਤੇ ਕਦੇ ਵੀ ਕਿਸੇ ਦਾ ਮੁਕਾਮ ਨਹੀਂ ਰਹਿਣਾ, ਸਦਾ ਵਾਸਤੇ ਕਦੇ ਵੀ ਕਿਸੇ ਨੇ ਪੱਕਾ ਡੇਰਾ ਪਾ ਕੇ ਇਹ ਸੰਸਾਰ ਦੇ ਵਿੱਚ ਨਹੀਂ ਰਹਿਣਾ।
ਨਦੀ ਪਰਵਾਹ ਚਲਿਓ ਜਗ ਜਾਤ ਜੀਰਨ ਬੰਤ ਬਿਦਤ ਦਿਨ ਰਾਤ।
ਨਦੀ ਦੇ ਪ੍ਰਵਾਹ ਵਾਂਗਰ ਇਹ ਸੰਸਾਰ ਚੱਲਦਾ ਜਾ ਰਿਹਾ ਹੈ, ਜਿਵੇਂ ਨਦੀ ਦਾ ਪਾਣੀ ਚੱਲਦਾ ਹੈ, ਜਿਹੜਾ ਪਾਣੀ ਲੰਘ ਗਿਆ ਉਹਦੀ ਥਾਂ ਤੇ ਫਿਰ ਪਿੱਛੇ ਦੂਜਾ ਪਾਣੀ ਆ ਜਾਂਦਾ, ਫਿਰ ਹੋਰ ਪਿੱਛੇ ਨਵਾਂ ਪਾਣੀ ਆ ਜਾਂਦਾ ਹੈ। ਇਸੇ ਤਰ੍ਹਾਂ ਜਗਤ ਦਾ ਪ੍ਰਵਾਹ ਨਦੀ ਦੇ ਪ੍ਰਵਾਹ ਸਮਾਨ ਚੱਲਦਾ ਜਾ ਰਿਹਾ ਹੈ। ਮਰਦੇ ਨੇ ਜੀਵ ਉਹਨਾਂ ਦੀ ਥਾਂ ਤੇ ਨਵੇਂ ਜਨਮ ਲੈ ਕੇ ਆ ਜਾਂਦੇ ਨੇ, ਉਹ ਮਰਦੇ ਨੇ ਫਿਰ ਪਿੱਛੇ ਨਵੇਂ ਜਨਮ ਲੈ ਕੇ ਆ ਜਾਂਦੇ ਨੇ। ਇਸੇ ਤਰ੍ਹਾਂ ਇਹ ਸਾਰੇ ਜਗਤ ਦੀ, ਸੰਸਾਰ ਦੀ ਰੀਤ ਚੱਲਦੀ ਆ ਰਹੀ ਹੈ। ਜਦੋਂ ਕੋਈ ਜੀਰਨ ਹੁੰਦਾ ਹੈ, ਭਾਵ ਜਦੋਂ ਸਰੀਰ ਜੀਰਨ ਹੁੰਦੇ ਨੇ, ਪੁਰਾਣੇ ਹੁੰਦੇ ਨੇ, ਉਸ ਵੇਲੇ ਦਿਨ ਰਾਤ ਕਰਕੇ ਜਦੋਂ ਜ਼ਿੰਦਗੀ ਬੀਤ ਜਾਂਦੀ ਹੈ, ਆਖਰਕਾਰ ਫਿਰ ਇਹ ਸਰੀਰ ਤਿਆਗਣੇ ਪੈਂਦੇ ਹਨ।
ਪੱਲੇ ਤੇਣ ਅਪਰਜ ਸਿਆਨੇ ਸਭਨ ਸੁਨਾਵਤ ਏਵ ਬਖਾਨੇ।
ਏਦਾਂ ਪੱਲੇ ਸਾਹਿਬਜ਼ਾਦੇ, ਤ੍ਰੇਹਣ ਸਾਹਿਬਜ਼ਾਦੇ, ਜਿਹੜੇ ਬੜੇ ਬੜੇ ਸਿਆਣੇ ਸਿੱਖ ਬੈਠੇ ਸਨ, ਉਹ ਸਭ ਆਪਸ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਵੈਰਾਗ ਜਨਕ ਮਾਹੌਲ ਹੈ ਤੇ ਵੈਰਾਗ ਜਨਕ ਮਾਹੌਲ ਦੇ ਵਿੱਚ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਉਹ ਵੀ ਵੈਰਾਗ ਵਾਲੀਆਂ ਹੀ ਹੋ ਰਹੀਆਂ ਨੇ ਕਿ ਇਸੇ ਤਰ੍ਹਾਂ ਦਾ ਸੰਸਾਰ ਦਾ ਖੇਡ ਪਰਮਾਤਮਾ ਨੇ, ਪਰਮੇਸ਼ਰ ਨੇ ਇਸੇ ਤਰ੍ਹਾਂ ਦੀ ਰਚੀ ਹੋਈ ਹੈ।
ਅਹਿ ਜਥਾਰਥ ਸ੍ਰੀ ਗੁਰ ਕਹਿਓ।
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਕਹਿੰਦੇ ਭਾਈ ਸਿੱਖੋ ਤੁਸੀਂ ਜੋ ਕੁਝ ਕਹਿ ਰਹੇ ਹੋ ਨਾ ਯਥਾਰਥ ਇਸੇ ਤਰ੍ਹਾਂ ਹੀ ਸੱਚ ਹੈ। ਇਹ ਜਗਤ ਵਾਕਈ ਨਦੀ ਦੇ ਪ੍ਰਵਾਹ ਦੇ ਸਮਾਨ ਚੱਲ ਰਿਹਾ ਹੈ।
ਇਸ ਬਿਦ ਕਹਿ ਕਰ ਡੇਰਾ ਲਇਓ।
ਇਸ ਤਰ੍ਹਾਂ ਕਹਿ ਕੇ ਜਿੰਨੇ ਰਿਸ਼ਤੇਦਾਰ ਸੰਬੰਧੀ ਆਏ ਸਨ ਸਭ ਨੇ ਭਲੀ ਸਥਾਨ ਤੇ ਡੇਰਾ ਕੀਤਾ ਹੈ।
ਸੇਵਾ ਪਰ ਮਸੰਦ ਗਨ ਫੇਰੇ ਛੋੜੇ ਸਰਬ ਸੇਵ ਕੀਨੀ ਸਭ ਉਰੇ।
ਜਿੰਨੇ ਸੰਬੰਧੀ ਰਿਸ਼ਤੇਦਾਰ ਸਾਕ ਗੁਰਸਿੱਖ ਆਏ ਨੇ ਸਾਰਿਆਂ ਦੀ ਸੇਵਾ ਵਾਸਤੇ ਸਤਿਗੁਰਾਂ ਨੇ ਮਸੰਦ ਛੱਡ ਦਿੱਤੇ ਨੇ। ਮਸੰਦਾਂ ਨੂੰ ਕਹਿ ਦਿੱਤਾ ਭਾਈ ਕਿਸੇ ਸਿੱਖ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ, ਸਭ ਦੇ ਰਹਿਣ ਸਹਿਣ ਦਾ ਵਧੀਆ ਪ੍ਰਬੰਧ ਕਰ ਦਿੱਤਾ ਜਾਏ, ਲੰਗਰ ਪ੍ਰਸ਼ਾਦੇ ਦਾ ਸਾਰਿਆਂ ਦਾ ਵਧੀਆ ਪ੍ਰਬੰਧ ਕੀਤਾ ਜਾਏ। ਇਸ ਤਰ੍ਹਾਂ ਮਸੰਦਾਂ ਨੂੰ ਸਾਰਿਆਂ ਦੀ ਸੇਵਾ ਵਿੱਚ ਛੱਡ ਦਿੱਤਾ ਹੈ ਔਰ ਸਰਵ ਪ੍ਰਕਾਰ ਦੀ ਜਿਹੜੀ ਸੇਵਾ ਹੈ ਸਾਰੇ ਆਏ ਗਏ ਹੋਏ ਸਿੱਖਾਂ ਦੀ ਸੇਵਾ ਮਸੰਦ ਕਰ ਰਹੇ ਨੇ।
ਸਤਿਗੁਰ ਬੈਠਤ ਲਾਏ ਦੀਵਾਨ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀਵਾਨ ਸਜਾ ਕੇ, ਦੀਵਾਨ ਦੇ ਵਿੱਚ ਸਭਾ ਸਜਾ ਕੇ ਬੈਠਦੇ ਹਨ।
ਤਿੰਨ ਪ੍ਰਤੀ ਆਵੇ ਲੋਕ ਮਾਨ।
ਤਿੰਨ ਪ੍ਰਤੀ ਦਿਨ ਸਤਿਗੁਰਾਂ ਦੇ ਚਰਨਾਂ ਵਿੱਚ ਬਹੁਤ ਸਾਰੇ ਸਿੱਖ ਆ ਰਹੇ ਨੇ, ਜਿਨ੍ਹਾਂ ਜਿਨ੍ਹਾਂ ਨੂੰ ਖਬਰ ਮਿਲਦੀ ਹੈ ਕਿ ਮਾਤਾ ਗੰਗਾ ਜੀ ਬੈਕੁੰਠ ਚਲੇ ਗਏ ਨੇ, ਸੱਚਖੰਡ ਚਲੇ ਗਏ ਨੇ, ਸੁਣ ਸੁਣ ਕੇ ਬਹੁਤ ਸਾਰੇ ਸਿੱਖ ਸੇਵਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਆਉਂਦੇ ਹਨ।
ਦੀਰਘ ਚੋਕੀ ਹੋਏ ਦੋਏ ਕਾਲ,
ਦੋਵੇਂ ਸਮੇਂ ਸੁਬਾਹ ਵੀ ਔਰ ਸ਼ਾਮ ਦੇ ਸਮੇਂ ਮਹਾਰਾਜ ਜੀ ਦੇ ਦਰਬਾਰ ਵਿਚ ਦੀਰਘ ਚੌਂਕੀ ਹੁੰਦੀ ਹੈ, ਗੁਰਬਾਣੀ ਦਾ ਕੀਰਤਨ ਹੁੰਦਾ ਹੈ।
ਸੁਣ ਕਰ ਸੰਗਤ ਮਿਲੀ ਵਿਸਾਲ,
ਔਰ ਬਹੁਤ ਸਾਰੀ ਸੰਗਤ ਸੁਣ ਸੁਣ ਕੇ ਵਿਸ਼ਾਲ ਇਕੱਠ ਗੁਰੂ ਘਰ ਦੇ ਵਿਚ ਰੋਜ਼ ਹੋ ਰਿਹਾ। ਰੋਜ ਹੀ ਨਵੇਂ ਸਿੱਖ ਗੁਰੂ ਸਾਹਿਬ ਜੀ ਦੇ ਕੋਲ ਚੱਲ ਕੇ ਆਉਂਦੇ ਹਨ।
ਇਸ ਬਿਰ ਤ੍ਰੋਦਸ ਦਿਵਸ ਬਿਤਾਏ,
ਤਾਂ ਖਾਲਸਾ ਜੀ 13 ਦਿਨ ਬੀਤ ਗਏ। ਤ੍ਰੋਦਸ 10 ਤੇ 3, 13 ਦਿਨ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬਤੀਤ ਕੀਤੇ ਹਨ।
ਭੋਗ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਦਾਸ ਸਹਿ ਪਾਏ,
ਤੋ ਇਤਨੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਸਹਿਜ ਪਾਠ ਭਾਈ ਗੁਰਦਾਸ ਜੀ ਨੇ ਆਰੰਭ ਕੀਤਾ ਸੀ 13 ਦਿਨ ਪਹਿਲਾਂ, ਉਹ ਇਸ ਪ੍ਰਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੀ ਵੀ ਸਮਾਪਤੀ ਹੋ ਗਈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਪਾਇਆ ਹੈ।
ਗੁਰੂ ਕਰਾਵਤ ਬੇ ਅਰਦਾਸ,
ਅਰਦਾਸ ਕਰਵਾਈ, ਫਿਰ ਜਦੋਂ ਪਾਠ ਦਾ ਭੋਗ ਪਿਆ, ਸਹਿਜ ਪਾਠ ਦੀ ਸਮਾਪਤੀ ਹੋਈ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਚ ਖਲੋ ਕੇ ਅਰਦਾਸ ਕਰਵਾਈ ਹੈ।
ਦੀਨ ਸੁਪੋਸ਼ ਜ਼ਰੀ ਪ੍ਰਕਾਸ਼,
ਬੜੇ ਸੋਹਣੇ ਜ਼ਰੀਦਾਰ ਕੱਪੜੇ, ਬੜੀ ਸੋਹਣੀ ਵਧੀਆ ਪੁਸ਼ਾਕ, ਉਹ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਦੇ ਪਹਿਨਣ ਵਾਸਤੇ ਵੀ ਮਰਿਆਦਾ ਹੈ ਕਿ ਜਿਹਨੇ ਗੁਰਬਾਣੀ ਦਾ ਪਾਠ ਕੀਤਾ ਹੈ, ਗੁਰਬਾਣੀ ਦਾ ਪਾਠ ਸੁਣਾਇਆ ਹੈ, ਉਹਦਾ ਅਦਬ ਕਰਨਾ, ਉਹਦਾ ਸਤਿਕਾਰ ਕਰਨਾ, ਜਥਾ ਸ਼ਕਤ ਮਾਣ ਕਰਨਾ, ਉਹਨੂੰ ਭੇਟਾ ਦੇਣੀ, ਇਹ ਮਰਿਆਦਾ ਖੁਦ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਜੀ ਚਲਾ ਰਹੇ ਨੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਗੁਰਸਿੱਖਾਂ ਦੇ ਵਿੱਚ ਇਹ ਮਰਿਆਦਾ ਚੱਲਦੀ ਰਹੇ, ਇਹ ਮਰਿਆਦਾ ਬਣੀ ਰਹੇ। ਇਸ ਕਰਕੇ ਸਤਿਗੁਰੂ ਜੀ ਨੇ ਆਪ ਇਹ ਮਰਿਆਦਾ ਚਲਾਈ। ਜਦੋਂ ਪਾਠ ਦਾ ਭੋਗ ਪਾਇਆ ਗਿਆ ਤੇ ਫਿਰ ਅਰਦਾਸ ਕੀਤੀ, ਅਰਦਾਸ ਤੋਂ ਬਾਅਦ ਬੜੀ ਸੋਹਣੀ ਵਧੀਆ ਪੁਸ਼ਾਕ, ਜ਼ਰੀਦਾਰ ਜਿਹੜੇ ਕੱਪੜੇ ਬਸਤਰ ਸਨ, ਉਹ ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਦਿੱਤੇ ਹਨ।
ਦੀਨ ਸਤਿਗੁਰੂ ਦਾਨ ਕਨੇਰੇ,
ਬਹੁਤ ਪ੍ਰਕਾਰ ਦਾ ਦਾਨ, ਬਹੁਤ ਸਾਰੀਆਂ ਸੋਹਣੀਆਂ ਵਸਤੂਆਂ ਭੇਟਾਵਾਂ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਦਿੱਤੀਆਂ ਹਨ।
ਬਸਤਰ ਬਿਭੂਕਨ ਮੋਲ ਬਡੇਰੇ,
ਬੜੇ ਸੋਹਣੇ ਬਸਤਰ ਸਨ, ਗਹਿਣੇ ਸਨ, ਬੜੇ ਬੜੇ ਕੀਮਤੀ, ਜਿਨ੍ਹਾਂ ਦਾ ਬਹੁਤ ਜ਼ਿਆਦਾ ਮੁੱਲ ਹੈ, ਉਹ ਕੀਮਤੀ ਵਸਤੂਆਂ ਮਹਾਰਾਜ ਜੀ ਨੇ ਦਿੱਤੀਆਂ ਹਨ।
ਸੇਜਾ ਦਰਬ ਹਾਰ ਉਦਾਰਾ,
ਇਸ ਤਰ੍ਹਾਂ ਇਹਦੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਹਾਰ, ਫਲ, ਪਕਵਾਨ, ਮਠਿਆਈਆਂ, ਅਨੇਕ ਪ੍ਰਕਾਰ ਦੀਆਂ ਜਿਹੜੀਆਂ ਵਸਤੂਆਂ ਨੇ ਉਹ ਭੇਟ ਕੀਤੀਆਂ ਹਨ, ਦਾਨ ਕੀਤੀਆਂ ਨੇ ਸਤਿਗੁਰਾਂ ਨੇ।
ਦੋਸ਼ਨ ਕੀਨੇ ਸਰਵ ਪ੍ਰਕਾਰਾ,
ਇਹਦਾ ਸਰਵ ਪ੍ਰਕਾਰ ਕਰਕੇ ਭਾਈ ਗੁਰਦਾਸ ਜੀ ਨੂੰ ਤੋਸ਼ਨ ਕਹੀਏ, ਸੰਤੁਸ਼ਟ ਕੀਤਾ ਹੈ।
ਉੱਠਿਓ ਬਿਰਦ ਦੀਨਸ ਦਸਤਾਰ,
ਇਸ ਤਰ੍ਹਾਂ ਸਤਿਗੁਰੂ ਜੀ ਬੈਠੇ ਸਨ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉੱਠੇ, ਜੋ ਮਰਿਆਦਾ ਹੈ। ਸਭ ਤੋਂ ਪਹਿਲਾਂ ਜਿਹੜੀ ਗੁਰੂ ਸਾਹਿਬ ਨੂੰ ਦਸਤਾਰ ਦਿੱਤੀ ਜਾਂਦੀ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਘਰੋਂ ਆਉਂਦੀ ਸੀ, ਉਸ ਤੋਂ ਬਾਅਦ ਬਾਕੀ ਸਾਰੀਆਂ ਦਸਤਾਰਾਂ ਆਉਂਦੀਆਂ ਸਨ। ਤੋ ਬਾਬਾ ਬੁੱਢਾ ਸਾਹਿਬ ਜੀ ਉੱਠੇ ਨੇ, ਸਭ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਨੇ ਉੱਠ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਦਸਤਾਰ ਭੇਟ ਕੀਤੀ ਹੈ।
ਲਈ ਗੁਰੂ ਨਿਜ ਸਿਰ ਪਰ ਧਾਰ,
ਬਾਬਾ ਜੀ ਦੇ ਪਾਸੋਂ ਦਸਤਾਰ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਉਹ ਦਸਤਾਰ ਆਪਣੇ ਸੀਸ ਤੇ ਧਾਰਨ ਕੀਤੀ ਹੈ।
ਤ੍ਰੇਹਣ ਪੱਲੇ ਜਿਤਕ ਸੰਬੰਧੇ,
ਫਿਰ ਜਿੰਨੇ ਤ੍ਰੇਹਣ ਗੁਰੂ ਅੰਗਦ ਸਾਹਿਬ ਦੀ ਅੰਸ਼ ਬੰਸ਼, ਗੁਰੂ ਅਮਰਦਾਸ ਸਾਹਿਬ ਦੀ ਅੰਸ਼ ਬੰਸ਼, ਭੱਲੇ ਸਾਹਿਬਜ਼ਾਦੇ, ਉਹ ਜਿੰਨੇ ਸਨ, ਜਿੰਨੇ ਸੰਬੰਧੀ ਹਨ,
ਦਈ ਸਭਨ ਜਬ ਸ੍ਰੀ ਗੁਰ ਬੰਦੇ,
ਉਹਨਾਂ ਨੇ ਵੀ ਸਾਰਿਆਂ ਨੇ ਦਸਤਾਰਾਂ ਭੇਟ ਕੀਤੀਆਂ ਤੇ ਸਭ ਕੋਲੋਂ ਦਸਤਾਰਾਂ ਲੈ ਕੇ 6ਵੇਂ ਪਾਤਸ਼ਾਹ ਜੀ ਨੇ ਉਹ ਦਸਤਾਰਾਂ ਆਪਣੇ ਸੀਸ ਤੇ ਬੰਨੀਆਂ ਨੇ, ਸੀਸ ਤੇ ਧਾਰਨ ਕੀਤੀਆਂ ਨੇ।
ਦੁਆਰਾ ਹਰੀ ਚੰਦ ਦੋਏ,
ਭਾਈ ਦੁਆਰਾ ਜੀ, ਭਾਈ ਹਰੀ ਚੰਦ ਜੀ, ਇਹ ਗੁਰੂ ਹਰਗੋਬਿੰਦ ਸਾਹਿਬ ਦੇ ਸਹੁਰਾ ਸਾਹਿਬ ਸਨ।
ਦਾਸ ਨਰਾਇਣ ਤੀਸਰ ਜੋਏ,
ਔਰ ਤੀਸਰੇ ਬਾਬਾ ਨਰਾਇਣ ਦਾਸ ਜੀ, ਇਹ ਤਿੰਨੇ ਜਿਹੜੇ ਮਹਾਰਾਜ ਜੀ ਦੇ ਰਿਸ਼ਤੇ ਚ ਸਹੁਰੇ ਲੱਗਦੇ ਸਨ, ਇਹ ਮਾਤਾ ਦਮੋਦਰੀ ਜੀ ਦੇ ਪਿਤਾ ਜੀ ਸਨ ਭਾਈ ਬਾਬਾ ਨਰਾਇਣ ਦਾਸ ਜੀ ਹੋਣੀ ਤੋਂ ਇਹਨਾਂ ਤਿੰਨਾਂ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਦਸਤਾਰਾਂ ਭੇਟ ਕੀਤੀਆਂ ਹਨ।
ਬਸਤਰ ਵਿਭੂਕਣ ਧਨ ਦੇ ਕਨੇ,
ਇਹਨਾਂ ਨੇ ਹੋਰ ਵੀ ਬਹੁਤ ਸਾਰੇ ਬਸਤਰ ਗਹਿਣੇ ਆਭੂਸ਼ਣ ਉਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਭੇਟ ਕੀਤੇ, ਨਾਲੇ ਮਾਇਆ ਵੀ ਸਤਿਗੁਰਾਂ ਨੂੰ ਭੇਟ ਕੀਤੀ ਹੈ।
ਹੱਥ ਜੋੜ ਬੇਨਤੀ ਕੇ ਸਨੇ,
ਹੱਥ ਜੋੜ ਕੇ ਬੜੇ ਪਿਆਰ ਨਾਲ, ਕਦੇ ਦੁਨਿਆਵੀ ਰਿਸ਼ਤਾ ਨਹੀਂ ਚਿਤਾਰਿਆ ਇਹਨਾਂ ਨੇ, ਆਪਣੇ ਆਪ ਨੂੰ ਗੁਰੂ ਘਰ ਦਾ ਸੇਵਕ ਹੀ ਜਾਣਿਆ, ਸਿੱਖ ਹੀ ਜਾਣਿਆ, ਤੇ ਹੱਥ ਜੋੜ ਕੇ ਬੜੇ ਪਿਆਰ ਨਾਲ ਬੇਨਤੀ ਦੇ ਸਹਿਤ ਇਹਨਾਂ ਤਿੰਨਾਂ ਨੇ ਸਾਰੀਆਂ ਵਸਤੂਆਂ ਗੁਰੂ ਸਾਹਿਬ ਨੂੰ ਭੇਟ ਕੀਤੀਆਂ ਨੇ।
ਸੰਗਤ ਸਿੱਖ ਮਸੰਦ ਬਿਲੰਦ,
ਜਿੰਨੀ ਸੰਗਤ ਹੈ ਗੁਰੂ ਕੇ ਸਿੱਖ ਨੇ ਜਾਂ ਹੋਰ ਜਿੰਨੇ ਮਸੰਦ ਸਨ ਵੱਡੇ ਵੱਡੇ ਇਲਾਕਿਆਂ ਵਿਚੋਂ ਆਏ ਹੋਏ, ਦੂਰੋਂ ਦਰੇਡੇ ਦੇਸ਼ਾਂ ਪ੍ਰਦੇਸਾਂ ਤੋਂ ਆਏ ਹੋਏ,
ਦੇਤ ਪਦਾਰਥ ਲਿਆਵਤ ਬ੍ਰਿੰਦ,
ਉਹਨਾਂ ਨੇ ਵੀ ਆ ਕੇ ਬਹੁਤ ਸਾਰੇ ਪਦਾਰਥ ਵਸਤੂਆਂ ਗਹਿਣੇ ਦਸਤਾਰਾਂ, ਸੰਗਤਾਂ ਵੱਲੋਂ ਵੀ ਦਸਤਾਰਾਂ ਆਈਆਂ ਹਨ, ਉਹ ਦਸਤਾਰਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤੀਆਂ ਨੇ।
ਪੁਨ ਗੁਰ ਪੰਚਾਮ੍ਰਿਤ ਕਰਵਾਇਓ,
ਕੜਾ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਸਨ, ਸਹਿਜ ਪਾਠ ਦਾ ਭੋਗ ਜੋ ਪਾਇਆ ਹੈ ਉਹਦੀ ਮਰਿਆਦਾ ਹੈ, ਫਿਰ ਕੜਾ ਪ੍ਰਸ਼ਾਦ ਦੀਆਂ ਪੰਚਾਮ੍ਰਿਤ ਦੀਆਂ ਦੇਗਾਂ ਤਿਆਰ ਸਨ,
ਕਨੇ ਸਬਨ ਮੈਂ ਕਹਿ ਵਰਤਾਇਓ,
ਜਦੋਂ ਸਮਾਪਤੀ ਹੋ ਗਈ ਸਭ ਨੇ ਦਸਤਾਰਾਂ ਭੇਟਾਵਾਂ ਗੁਰੂ ਸਾਹਿਬ ਨੂੰ ਭੇਟ ਕਰ ਦਿੱਤੀਆਂ, ਤੇ ਫੇਰ ਕੜਾ ਪ੍ਰਸ਼ਾਦ ਦੀਆਂ ਜੋ ਦੇਗਾਂ ਹਨ ਉਹ ਸਾਰਿਆਂ ਵਿਚ ਵਰਤਾਈਆਂ ਗਈਆਂ, ਕੜਾ ਪ੍ਰਸ਼ਾਦ ਦੇ ਛਾਂਦੇ ਸਾਰੇ ਸਿੱਖਾਂ ਚ ਵਰਤਾਏ ਗਏ।
ਉਤਸ਼ਵ ਭਇਓ ਸ਼ੋਕ ਕੋ ਤਿਆਗੇ,
ਉਤਸ਼ਵ ਹੋਇਆ ਹੁਣ, ਬੜਾ ਖੁਸ਼ੀ ਦਾ ਹੁਣ ਸਮਾਗਮ ਬਣ ਗਿਆ, ਪਹਿਲਾਂ ਤਾਂ ਸ਼ੋਕ ਸੀ ਪਰ ਜਦੋਂ ਸੰਗਤਾਂ ਦਾ ਜੋੜ ਮੇਲਾ ਹੋ ਗਿਆ, ਬਹੁਤ ਸਾਰੇ ਸਿੱਖ ਆ ਰਹੇ ਨੇ, ਗੁਰੂ ਸਾਹਿਬ ਨੂੰ ਦਸਤਾਰਾਂ ਭੇਟ ਹੋ ਰਹੀਆਂ ਨੇ, ਉਤਸ਼ਵ ਹੋ ਗਿਆ, ਸ਼ੋਕ ਤਿਆਗ ਦਿੱਤਾ।
ਨੌਬਤ ਵਜਣ ਲੱਗੀ ਜਿਮ ਆਗੇ,
ਜਿਵੇਂ ਪਹਿਲਾਂ ਸਤਿਗੁਰਾਂ ਦੇ ਦੁਆਰ ਤੇ ਨੌਬਤਾਂ ਵੱਜਦੀਆਂ ਸਨ, ਕਿਉਂਕਿ ਗੁਰੂ ਘਰ ਦੇ ਵਿਚ ਜ਼ਿਆਦਾ ਲੰਮੇ ਸਮੇਂ ਤੱਕ ਸ਼ੋਕ ਨਹੀਂ ਹੋਣਾ ਚਾਹੀਦਾ ਮਰਿਆਦਾ, ਤੋ ਇਸ ਕਰਕੇ ਖੁਸ਼ੀ ਵਾਸਤੇ ਫਿਰ ਨੌਬਤਾਂ ਗੁਰੂ ਘਰ ਦੇ ਵਿਚ ਵੱਜ ਟੁਰੀਆਂ।
ਜੇ ਤੱਕ ਆਏ ਸਕਲ ਸਿਧਾਏ,
ਜਿੰਨੇ ਆਏ ਸਭ ਨੇ ਨਮਸਕਾਰ ਕੀਤੀ ਔਰ ਸਤਿਗੁਰਾਂ ਦੇ ਕੋਲੋਂ ਹੁਣ ਵਿਦਾਇਗੀਆਂ ਲੈ ਕੇ ਚੱਲਣ ਲੱਗੇ।
ਗੋਇੰਦਵਾਲ ਆਦਿ ਸਮਦਾਏ,
ਜਿਹੜੇ ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਡੱਲੇ ਤੋਂ, ਮਾਓ ਸਾਹਿਬ ਤੋਂ ਆਏ ਸਨ, ਸਭ ਆਪੋ ਆਪਣਿਆਂ ਨਗਰਾਂ ਨੂੰ ਹੁਣ ਵਾਪਸ ਚੱਲ ਪਏ।
ਕਿਤਕ ਦਿਓਸ ਜਬ ਬੀਤੇ ਫੇਰ,
ਇਸੇ ਤਰ੍ਹਾਂ ਕੁਝ ਕ ਦਿਨ ਜਦੋਂ ਹੋਰ ਬਤੀਤ ਹੋ ਗਏ,
ਸੰਗਤ ਆਵਤ ਜਾਤ ਕਨੇਰੇ,
ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ, ਕਨੇਰੀਆਂ ਹੀ ਬਹੁਤ ਸਾਰੀਆਂ ਸੰਗਤਾਂ ਸਿੱਖ ਆ ਰਹੇ ਨੇ ਜਾ ਰਹੇ ਨੇ, ਏਦਾਂ ਮੇਲਾ ਲੱਗਾ ਰਹਿੰਦਾ ਸਤਿਗੁਰਾਂ ਦੇ ਚਰਣਾ ਚ।
ਇੱਕ ਦਿਨ ਪਾਈ ਬਿਰਧ ਬਖਾਨਾ,
ਇੱਕ ਦਿਨ ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦੇ ਮਹਾਨ ਵਜ਼ੀਰ ਨੇ, ਮਹਾਨ ਸਿੱਖ ਨੇ, ਬਾਬਾ ਬੁੱਢਾ ਸਾਹਿਬ ਜੀ ਇੱਕ ਦਿਨ ਛੇਵੇਂ ਪਾਤਸ਼ਾਹ ਕੋਲ ਬੈਠੇ ਸਨ ਤੇ ਸਤਿਗੁਰਾਂ ਦੇ ਕੋਲ ਬੈਠਿਆਂ ਬਾਬਾ ਬੁੱਢਾ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਰਾਵਰ ਕਰਨੇ ਕੋਤਕ ਨਾਨਾ।
ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਸਤਿਗੁਰੂ ਜੀ ਹੁਣ ਆਪ ਜੀ ਨੇ ਅਨੇਕ ਪ੍ਰਕਾਰ ਦੇ ਕੌਤਕ ਕਰਨੇ ਨੇ, ਅਨੇਕਾਂ ਪ੍ਰਕਾਰ ਦੀਆਂ ਲੀਲਾਵਾਂ ਦੀ ਸਿਰਜਣਾ ਹੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਹੁਣ ਤੁਸੀਂ ਆਉਣ ਵਾਲੇ ਸਮੇਂ ਚ ਕਰਨੀ ਹੈ।
ਵਹਿਰ ਕਿਰਿਆ ਅਵਲੋਕ ਤੁਮਾਰੇ,
ਸਤਿਗੁਰੂ ਜੀ ਜਿਹੜੀ ਤੁਹਾਡੀ ਇਹ ਬਾਹਰ ਦੀ ਕਿਰਿਆ ਜੋ ਤੁਸੀਂ ਬਾਹਰੋਂ ਕਰ ਰਹੇ ਹੋ, ਸ਼ਿਕਾਰ ਖੇਡਣਾ, ਫੌਜਾਂ ਭਰਤੀ ਕਰਨੀਆਂ ਜਾਂ ਪੈਂਦੇ ਖਾਂ ਵਰਗਿਆਂ ਨੂੰ ਪਾਲਣਾ, ਏਦਾਂ ਦੀਆਂ ਜਿਹੜੀਆਂ ਤੁਹਾਡੀਆਂ ਬਾਹਰ ਦੀਆਂ ਕਿਰਿਆਵਾਂ ਵੇਖ ਕੇ,
ਪਰ ਮੈਂ ਲੋਕ ਮਿਲ ਨਿੰਦ ਉਚਾਰੇ,
ਕਈ ਲੋਕਾਂ ਦੇ ਮਨਾਂ ਚ ਭਰਮ ਪੈ ਰਿਹਾ ਤੇ ਉਸ ਭਰਮ ਕਰਕੇ ਉਹ ਤੁਹਾਡੀ ਨਿੰਦਾ ਵੀ ਕਰਦੇ ਨੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਇਹ ਕੀ ਕਰਦੇ ਨੇ, ਕਦੇ ਸ਼ਿਕਾਰ ਖੇਡਣ ਤੁਰ ਪੈਂਦੇ ਨੇ, ਕਦੇ ਮੁਸਲਮਾਨਾਂ ਤੁਰਕਾਂ ਨੂੰ ਆਪਣੇ ਕੋਲ ਭਰਤੀ ਕਰ ਲੈਂਦੇ ਨੇ, ਏਦਾਂ ਤੁਹਾਡੀ ਬਾਹਰ ਦੀ ਕਿਰਿਆ, ਕਿਉਂਕਿ ਅੰਦਰੋਂ ਤਾਂ ਉਹਨਾਂ ਨੂੰ ਪਤਾ ਨੀ ਤੁਹਾਡੀ ਰਮਜ ਦਾ, ਤੇ ਬਾਹਰਲੀ ਕਿਰਿਆ ਵੇਖ ਕੇ ਭਰਮ ਚ ਪੈ ਕੇ ਉਹ ਤੁਹਾਡੀ ਨਿੰਦਾ ਕਰਦੇ ਨੇ।
ਹਰ ਕਰਨੇ ਬੋ ਜੰਗ ਅਖਾੜੇ,
ਮਹਾਰਾਜ ਜੀ ਆਉਣ ਵਾਲੇ ਸਮੇਂ ਚ ਤੁਸੀਂ ਹੁਣ ਜੰਗ ਦੇ ਅਖਾੜੇ ਵੀ ਰਚਣੇ। ਬਾਬਾ ਬੁੱਢਾ ਸਾਹਿਬ ਜੀ ਤ੍ਰਿਕਾਲ ਦਰਸ਼ੀ ਸਨ, ਨਾਲੇ ਜਾਣਦੇ ਸੀ ਵੀ ਆਉਣ ਵਾਲੇ ਸਮੇਂ 'ਚ ਕੀ ਲੀਲਾ ਵਰਤਣੀ ਹੈ। ਬਾਬਾ ਜੀ ਕਹਿਣ ਲੱਗੇ, ਸਤਿਗੁਰੂ ਜੀ ਆਉਣ ਵਾਲੇ ਸਮੇਂ ਵਿੱਚ ਤੁਸੀਂ ਜੰਗ ਦੇ ਅਖਾੜੇ ਵੀ ਰਚਣੇ ਨੇ, ਤੁਸੀਂ ਜੰਗ ਯੁੱਧ ਵੀ ਕਰਨੇ ਨੇ, ਹੁਣ ਸਮਾਂ ਆ ਰਿਹਾ।
ਸਮੋ ਭਇਓ ਪ੍ਰਾਪਤ ਇਸ ਬਾਰੇ।
ਮਹਾਰਾਜ ਜੀ ਹੁਣ ਉਹ ਸਮਾਂ ਆਣ ਪਹੁੰਚਿਆ ਜਦੋਂ ਤੁਸੀਂ ਹੁਣ ਜੰਗ ਯੁੱਧਾਂ ਦੀ ਆਰੰਭਤਾ ਕਰਨੀ ਹੈ। ਜੰਗ ਯੁੱਧ ਤੁਸੀਂ ਹੁਣ ਆਉਣ ਵਾਲੇ ਸਮੇਂ 'ਚ ਛੇੜਨੇ ਹਨ।
ਜਹਾਂ ਰਿਹਾਇਸ਼ ਹੈ ਮੁਝ ਨੀਤ, ਬੈਠਿਓ ਰਹਿਤ ਇਕਾਂਤ ਸਪ੍ਰੀਤ।
ਮਹਾਰਾਜ ਜੀ ਜਿੱਥੇ ਮੇਰੀ ਰਿਹਾਇਸ਼ ਹੈ, ਜਿੱਥੇ ਮੈਂ ਇਕਾਂਤ ਵਿੱਚ ਕਾਫੀ ਸਮਾਂ ਬੈਠਾ ਰਿਹਾ ਤੇ ਇਕਾਂਤ ਵਿੱਚ ਰਹਿ ਕੇ ਕਾਫੀ ਸਮਾਂ ਮੈਂ ਗੁਰੂ ਘਰ ਦੀ ਸੇਵਾ ਕੀਤੀ। ਕਹਿਣ ਦਾ ਭਾਵ ਹੈ ਬਾਬੇ ਬੁੱਢੇ ਦੀ ਬੀੜ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਬਹੁਤ ਲੰਮਾ ਸਮਾਂ ਸੇਵਾ ਕੀਤੀ ਹੈ, ਇੱਥੇ ਰਹਿ ਕੇ ਗੁਰੂ ਘਰ ਦੀ ਇਹ ਜ਼ਮੀਨ ਸੀ, ਸਾਰੀ ਜਿੰਨੀ ਬੀੜ ਸੀ ਨਾ ਇਹ ਗੁਰੂ ਘਰ ਦੀ ਜ਼ਮੀਨ ਸੀ, ਤੇ ਇਹਦੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਖੇਤੀ ਕਰਾਇਆ ਕਰਦੇ ਸੀ। ਤੇ ਬਾਬਾ ਜੀ ਕਹਿੰਦੇ, ਮਹਾਰਾਜ ਜੀ ਜਿੱਥੇ ਮੇਰੀ ਪਹਿਲਾਂ ਰਿਹਾਇਸ਼ ਰਹੀ ਹੈ, ਕਿਉਂਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਬੈਠੇ ਨੇ ਉਦੋਂ ਦੇ ਬਾਬਾ ਬੁੱਢਾ ਜੀ ਗੁਰੂ ਘਰ ਰਹਿਣ ਲੱਗ ਪਏ ਸੀ। ਛੇਵੇਂ ਪਾਤਸ਼ਾਹ ਤੋਂ ਪਹਿਲਾਂ ਗੁਰੂ ਰਾਮਦਾਸ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਦਾ ਜਿਹੜਾ ਸਮਾਂ ਹੈ, ਉਹ ਸਮਾਂ ਬਾਬਾ ਬੁੱਢਾ ਸਾਹਿਬ ਜੀ ਬਾਬੇ ਬੁੱਢੇ ਦੀ ਬੀੜ ਵਿੱਚ ਰਹਿ ਕੇ ਸੇਵਾ ਕਰਦੇ ਰਹੇ ਨੇ। ਛੇਵੇਂ ਪਾਤਸ਼ਾਹ ਦੇ ਨਾਲ ਇਸ ਕਰਕੇ ਰਹੇ ਸੀ ਕਿਉਂਕਿ ਬਾਲ ਅਵਸਥਾ 'ਚ ਗੁਰੂ ਹਰਗੋਬਿੰਦ ਸਾਹਿਬ ਗੁਰਤਾ ਗੱਦੀ ਤੇ ਬੈਠੇ ਸਨ, ਤੇ ਗੁਰੂ ਘਰ ਦੀ ਸਾਰੀ ਜ਼ਿੰਮੇਵਾਰੀ ਦੀ ਜਿਹੜੀ ਸੇਵਾ ਸੀ ਉਹ ਬਾਬਾ ਬੁੱਢਾ ਜੀ ਦੇ ਸਿਰ ਤੇ ਸੀ। ਬਾਬਾ ਜੀ ਕਹਿਣ ਲੱਗੇ, ਸਤਿਗੁਰੂ ਜੀ ਜਿੱਥੇ ਮੈਂ ਇਕਾਂਤ ਵਿੱਚ ਰਹਿੰਦਾ ਹਾਂ, ਇਕਾਂਤ ਦੇ ਵਿੱਚ ਬੈਠਦਾ ਹਾਂ, ਪ੍ਰੀਤ ਸਹਿਤ ਰਹਿ ਕੇ ਮੈਂ ਸਮਾਂ ਪਾਸ ਕੀਤਾ ਹੈ।
ਇਮ ਵਿਚਾਰ ਆਇਤ ਫੁਰਮਾਏ, ਕਰਕੇ ਚਰਨ ਕਮਲ ਕੋ ਬੰਦਨ। ਸ੍ਰੀ ਗੁਰੂ ਰਾਮਦਾਸ ਕੇ ਸਮੇਂ ਸਕਲ ਸਮਾਜ ਸੌਂਪਿਓ ਹਮੇ।
ਮਹਾਰਾਜ ਜੀ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦੇ ਸਮੇਂ, ਜਦੋਂ ਸਾਰਾ ਸਮਾਜ ਗੁਰੂ ਘਰ ਦੀ ਖੇਤੀ ਦੀ ਜ਼ਿੰਮੇਵਾਰੀ, ਖੇਤੀ ਕਰਾਉਣ ਦੀ ਜ਼ਿੰਮੇਵਾਰੀ ਉਹ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਮੈਨੂੰ ਸੌਂਪੀ ਸੀ।
ਤੋ ਬਾਸ ਮਮ ਬੀੜ ਮਜਾਰਾ, ਜਾਣਤ ਸਭ ਤੁਮ ਸੁਣਿਓ ਉਦਾਰਾ।
ਉਦੋਂ ਦਾ ਮੇਰਾ ਜਿਹੜਾ ਨਿਵਾਸ ਹੈ ਉਹ ਬੀੜ ਦੇ ਵਿੱਚ ਹੀ ਰਿਹਾ। ਉਹ ਬੀੜ ਨੂੰ ਵੀ ਹੁਣ ਅੱਜ ਕੱਲ ਲੋਕ ਬਾਬੇ ਬੁੱਢੇ ਦੀ ਬੀੜ ਹੀ ਕਹਿੰਦੇ ਨੇ। ਮਹਾਰਾਜ ਜੀ ਉਸ ਬੀੜ ਦੇ ਵਿੱਚ ਹੀ ਮੇਰਾ ਨਿਵਾਸ ਰਿਹਾ, ਇਹ ਗੱਲ ਸਾਰੇ ਜਾਣਦੇ ਨੇ, ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ, ਤੁਸੀਂ ਵੀ ਸਾਰੇ ਸਿੱਖਾਂ ਕੋਲੋਂ ਇਹ ਗੱਲ ਸੁਣੀ ਹੋਈ ਹੈ।
ਦਿਓ ਆਇਸ ਕਰੋ ਤੈ ਬਾਸਾ।
ਮਹਾਰਾਜ ਜੀ ਹੁਣ ਮੈਨੂੰ ਤੁਸੀਂ ਆਗਿਆ ਦਿਓ ਤਾਂ ਜੋ ਮੈਂ ਵਾਪਸ ਉੱਥੇ ਜਾ ਕੇ ਆਪਣਾ ਨਿਵਾਸ ਕਰ ਸਕਾਂ, ਬਾਕੀ ਦਾ ਜਿਹੜਾ ਸਮਾਂ ਮੈਂ ਉੱਥੇ ਰਹਿ ਕੇ ਬਤੀਤ ਕਰਾਂ।
ਜਰਾ ਅਧਿਕ ਹੀ ਮਮ ਤਨ ਗ੍ਰਾਸਾ,
ਕਿਉਂਕਿ ਬੁਢੇਪੇ ਨੇ ਹੁਣ ਮੇਰੇ ਸਰੀਰ ਨੂੰ ਗ੍ਰਸ ਲਿਆ, ਬਜ਼ੁਰਗੀ ਆ ਚੁੱਕੀ ਹੈ, ਹੁਣ ਮੈਂ ਬਹੁਤੀਆਂ ਜ਼ਿੰਮੇਵਾਰੀਆਂ ਜਿਹੜੀਆਂ ਨੇ ਉਹ ਨਹੀਂ ਸੰਭਾਲ ਸਕਦਾ। ਸਤਿਗੁਰੂ ਜੀ ਜਰਾ ਰੋਗ ਜਿਹੜਾ ਹੈ ਬੁਢੇਪਾ ਹੈ ਉਹ ਮੇਰੇ ਸਰੀਰ ਤੇ ਆ ਚੁੱਕਾ ਹੈ।
ਮਾਤ ਗੰਗੇ ਅਬ ਤਨ ਕੋ ਤਿਆਗਿਓ,
ਨਾਲੇ ਹੁਣ ਮਾਤਾ ਗੰਗਾ ਜੀ ਨੇ ਵੀ ਸਰੀਰ ਤਿਆਗ ਦਿੱਤਾ, ਮਾਤਾ ਗੰਗਾ ਜੀ ਵੀ ਸੱਚਖੰਡ ਚਲੇ ਗਏ ਹਨ।
ਤਬ ਲੋ ਬੀਰ ਰੰਗ ਨੈ ਜਾਗਿਓ।
ਮਹਾਰਾਜ ਜੀ ਜਦੋਂ ਤੱਕ ਮਾਤਾ ਜੀ ਨੇ ਸੱਚਖੰਡ ਨਹੀਂ ਸੀ ਜਾਣਾ ਉਦੋਂ ਤੱਕ ਤੁਹਾਨੂੰ ਬੀਰ ਰਸ ਨਹੀਂ ਸੀ ਜਾਗਣਾ, ਹੁਣ ਮਾਤਾ ਜੀ ਸੱਚਖੰਡ ਚਲੇ ਗਏ ਨੇ ਤੇ ਮਹਾਰਾਜ ਜੀ ਹੁਣ ਤੁਹਾਨੂੰ ਵੀ ਬੀਰ ਰਸ ਜਾਗ ਪੈਣਾ, ਹੁਣ ਤੁਸੀਂ ਵੀ ਬੀਰ ਰਸ ਦੇ ਵਿੱਚ ਆ ਜਾਣਾ, ਤੁਸੀਂ ਵੀ ਹੁਣ ਸੂਰਮਤਾਈ ਵਾਲੀ ਬਿਰਤੀ ਧਾਰਨ ਕਰ ਲੈਣੀ ਹੈ।
ਹੁਏ ਅਬ ਬਿਘਨ ਅਨੇਕ ਪ੍ਰਕਾਰੇ।
ਮਹਾਰਾਜ ਜੀ ਹੁਣ ਆਉਣ ਵਾਲੇ ਸਮੇਂ ਵਿੱਚ ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਆਉਣੀਆਂ ਨੇ, ਜੰਗਾਂ ਯੁੱਧਾਂ ਵਿੱਚ ਜੋ ਕੁਝ ਹੁੰਦਾ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਹੁਣ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ।
ਕਾਰਨ ਪ੍ਰਥਮ ਸ਼ਸਤਰ ਤੁਮ ਧਾਰੇ,
ਉਸੇ ਕਾਰਨ ਵਾਸਤੇ ਤੁਸੀਂ ਪਹਿਲਾਂ ਸ਼ਸਤਰ ਧਾਰੇ ਨੇ। ਜੋ ਆਉਣ ਵਾਲੇ ਸਮੇਂ ਚ ਜੰਗ ਯੁੱਧ ਦੇ ਅਖਾੜੇ ਰਚੇ ਜਾਣੇ ਨੇ, ਜੰਗ ਯੁੱਧ ਹੋਣੇ ਨੇ, ਅਨੇਕਾਂ ਪ੍ਰਕਾਰ ਦੀਆਂ ਸਮੱਸਿਆਵਾਂ ਵੀ ਆਉਣੀਆਂ ਨੇ, ਉਸੇ ਕਾਰਨ ਵਾਸਤੇ ਮਹਾਰਾਜ ਜੀ ਆਪ ਜੀ ਨੇ ਪਹਿਲਾਂ ਹੀ ਇਹ ਸ਼ਸਤਰ ਧਾਰਨ ਕੀਤੇ ਹੋਏ ਨੇ।
ਸੁਣ ਸ਼੍ਰੀ ਗੁਰ ਨੇ ਸਕਲ ਵਿਚਾਰੇ, ਜਥਾ ਯੋਗ ਬਿਰਦ ਇੱਛਾ ਧਾਰੇ।
ਮਹਾਰਾਜ ਜੀ ਉਹਨਾਂ ਜੰਗਾਂ ਯੁੱਧਾਂ ਦੇ ਸਮਿਆਂ ਵਿੱਚ ਮੈਂ ਬਜ਼ੁਰਗ ਕੀ ਕਰਾਂਗਾ, ਇਸ ਕਰਕੇ ਮਹਾਰਾਜ ਜੀ ਮੈਨੂੰ ਆਗਿਆ ਦਿਓ, ਮੈਂ ਤਾਂ ਸ਼ਾਂਤ ਰਸ ਚ ਟਿਕਿਆ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੁਹਾਡੇ ਤੱਕ ਸ਼ਾਂਤ ਰਸ ਵਿੱਚ ਹੀ ਰਿਹਾ, ਤੇ ਮੈਨੂੰ ਆਗਿਆ ਦਿਓ ਮੈਂ ਆਪਣੇ ਰਹਿਸ਼ ਵਾਲੇ ਸਥਾਨ ਤੇ ਜਿੱਥੇ ਮੇਰੀ ਰਹਿਸ਼ ਹੈ ਉੱਥੇ ਜਾ ਕੇ ਵਾਪਸ ਨਿਵਾਸ ਕਰਾਂ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੇਨਤੀ ਬਾਬਾ ਬੁੱਢਾ ਸਾਹਿਬ ਦੀ ਸੁਣੀ, ਸੁਣ ਕੇ ਸਤਿਗੁਰੂ ਜੀ ਨੇ ਵਿਚਾਰ ਕੀਤੀ ਆਪਣੇ ਮਨ ਵਿੱਚ ਕਿ ਬਾਬਾ ਬੁੱਢਾ ਸਾਹਿਬ ਜੀ ਨੇ ਜੋ ਆਪਣੇ ਮਨ 'ਚ ਇੱਛਾ ਕੀਤੀ ਹੈ ਜਥਾ ਯੋਗ ਇਹਨਾਂ ਨੇ ਬਿਲਕੁਲ ਸਹੀ ਇੱਛਾ ਕੀਤੀ ਹੈ।
ਪੂਰਬ ਵੀ ਇਹ ਵਹਿਰ ਰੰਤੇ,
ਬਾਬਾ ਬੁੱਢਾ ਸਾਹਿਬ ਜੀ ਤਾਂ ਪਹਿਲਾਂ ਵੀ ਬਾਹਰ ਹੀ ਰਹਿੰਦੇ ਸੀ, ਇਹ ਤਾਂ ਪਹਿਲਾਂ ਵੀ ਬਾਹਰ ਹੀ ਨਿਵਾਸ ਰੱਖਦੇ ਸੀ, ਉੱਥੇ ਬੀੜ ਦੇ ਵਿੱਚ ਹੀ ਰਹਿੰਦੇ ਸਨ।
ਰੇਤ ਠਹਿਰੇ ਤਵੰਤੇ,
ਇਹ ਤਾਂ ਮੇਰੇ ਵਾਸਤੇ ਇੱਥੇ ਆ ਕੇ ਠਹਿਰੇ ਸਨ ਕਿ ਅਸੀਂ ਛੋਟੀ ਉਮਰ ਵਿੱਚ ਗੁਰਤਾ ਗੱਦੀ ਤੇ ਬੈਠੇ ਸੀ, ਇਸ ਕਰਕੇ ਤਾਂ ਸਾਡੇ ਵਾਸਤੇ ਮੇਰੇ ਕੋਲ ਇੱਥੇ ਆ ਕੇ ਠਹਿਰੇ ਸਨ, ਨਹੀਂ ਤਾਂ ਇਹ ਸਾਡੇ ਤੋਂ ਪਹਿਲਾਂ ਉੱਥੇ ਬਾਹਰ ਬੀੜ ਦੇ ਵਿੱਚ ਹੀ ਆਪਣਾ ਨਿਵਾਸ ਰੱਖਦੇ ਸਨ।
ਯੁੱਧ ਕੋ ਪਹੁੰਚੇ ਆਏ,
ਨਾਲੇ ਹੁਣ ਇਹਦੇ ਚ ਵੀ ਕੋਈ ਦੋ ਰਾਏ ਨਹੀਂ ਰਹੀ, ਆਉਣ ਵਾਲੇ ਸਮੇਂ ਚ ਜੰਗ ਯੁੱਧ ਦਾ ਜਿਹੜਾ ਸਮਾਂ ਹੈ ਉਹ ਆ ਰਿਹਾ, ਯੁੱਧ ਦਾ ਸਮਾਂ ਆਉਣ ਵਾਲੇ ਸਮੇਂ ਚ ਆ ਰਿਹਾ।
ਹਿਮ ਵਿਚਾਰ ਆਏ ਤੁਰਮਾਏ,
ਏਦਾਂ ਦੀ ਵਿਚਾਰ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਮਨ ਚ ਕੀਤੀ, ਵਿਚਾਰ ਕਰਕੇ ਸਤਿਗੁਰੂ ਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ,
ਕਰ ਕੇ ਚਰਨ ਕਮਲ ਕੋ ਬੰਦਨ।
ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਸਾਡੀ ਨਮਸਕਾਰ ਪ੍ਰਵਾਨ ਕਰੋ, ਕਿਉਂਕਿ ਸਤਿਗੁਰੂ ਜੀ ਬਾਬਾ ਬੁੱਢਾ ਜੀ ਦਾ ਬਹੁਤ ਹੀ ਅਦਬ ਸਤਿਕਾਰ ਰੱਖਦੇ ਸਨ, ਤੇ ਬਾਬਾ ਬੁੱਢਾ ਜੀ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਸੀ, ਸਤਿਗੁਰੂ ਜੀ ਬਾਬਾ ਬੁੱਢਾ ਜੀ ਨੂੰ ਮੱਥਾ ਟੇਕਦੇ ਸਨ, ਏਦਾਂ ਪਰਸਪਰ ਆਪਸ ਵਿੱਚ ਵੰਦਨਾ ਕੀਤੀ ਹੈ।
ਬਾਰ ਬਾਰ ਪਿਕ ਸ਼ਤਰੂ ਨਿਕੰਦਨ,
ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ ਹੈ ਔਰ ਬਾਰ ਬਾਰ ਸ਼ਤਰੂਆਂ ਦਾ ਨਿਕੰਦਨ, ਸ਼ਤਰੂਆਂ ਦਾ ਨਾਸ ਕਰਨ ਵਾਲੇ, ਦੁਸ਼ਮਣਾਂ ਦੋਖੀਆਂ ਦਾ ਨਾਸ ਕਰਨ ਵਾਲੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੋਹਣੇ ਸਰੂਪ ਨੂੰ ਬਾਬਾ ਬੁੱਢਾ ਸਾਹਿਬ ਜੀ ਵੇਖਦੇ ਹਨ।
ਗਇਓ ਬੀੜ ਕੋ ਪ੍ਰਥਮ ਸਥਾਨਾ,
ਬਾਬਾ ਬੁੱਢਾ ਸਾਹਿਬ ਜੀ ਆਪਣੀ ਬੀੜ ਨੂੰ ਜਿੱਥੇ ਪਹਿਲਾਂ ਰਹਿੰਦੇ ਸੀ, ਬਾਬੇ ਬੁੱਢੇ ਦੀ ਬੀੜ ਅੱਜ ਉੱਥੇ ਗੁਰੂ ਸਾਹਿਬ ਦਾ ਸਥਾਨ ਹੈ ਬਾਬਾ ਬੁੱਢਾ ਸਾਹਿਬ ਦੀ ਯਾਦਗਾਰ ਵਿੱਚ, ਬਾਬਾ ਬੁੱਢਾ ਸਾਹਿਬ ਜੀ ਉਸੇ ਬੀੜ ਦੇ ਵਿੱਚ ਉੱਥੇ ਨਗਰ ਵਿੱਚ ਜਿੱਥੇ ਰਹਿੰਦੇ ਸਨ ਪਹਿਲਾਂ ਉੱਥੇ ਵਾਪਸ ਚਲੇ ਗਏ।
ਰਸ ਬਿਰਤੀ ਹਿਰਦੇ ਬ੍ਰਹਮ ਗਿਆਨਾ,
ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਦੀ ਇੱਕ ਰਸ ਬਿਰਤੀ ਹੈ, ਹਿਰਦੇ ਚ ਬ੍ਰਹਮ ਗਿਆਨ ਹੈ ਔਰ ਸਦਾ ਇੱਕ ਰਸ ਬਿਰਤੀ ਰਹਿੰਦੀ ਹੈ, ਭਾਵੇਂ ਹਰਖ ਹੈ ਸੋਗ ਹੈ, ਗਮੀ ਹੈ ਸੋਗ ਹੈ, ਜਿਹੋ ਜਿਹਾ ਵੀ ਰੰਗ ਹੋਵੇ ਬਾਹਰ ਦਾ, ਅੰਦਰ ਦੀ ਅਵਸਥਾ ਬਾਬਾ ਬੁੱਢਾ ਸਾਹਿਬ ਜੀ ਦੀ ਇੱਕ ਰਸ ਬ੍ਰਹਮ ਗਿਆਨ ਚ ਟਿੱਕੀ ਰਹਿੰਦੀ ਹੈ।
ਸ਼ਕਤ ਵਿਸ਼ਾਲ ਚੈ ਤੂੰ ਕਰੇ,
ਵਿਸ਼ਾਲ ਸ਼ਕਤੀ ਦੇ ਮਾਲਕ ਨੇ ਬਾਬਾ ਬੁੱਢਾ ਸਾਹਿਬ ਜੀ, ਜੋ ਚਾਹੇ ਮਰਜ਼ੀ ਕਰ ਸਕਦੇ ਨੇ, ਏਡੀ ਵੱਡੀ ਤਾਕਤ ਦੇ ਮਾਲਕ ਨੇ ਬਾਬਾ ਬੁੱਢਾ ਸਾਹਿਬ ਕਿ ਜੋ ਚਾਹਣ ਮਰਜ਼ੀ ਕਰ ਸਕਦੇ ਹਨ।
ਤੋ ਨਾ ਕਰੇ ਤੀਰ ਉਰ ਧਰੇ,
ਪਰ ਫਿਰ ਵੀ ਕਦੇ ਆਪਣੀ ਕਰਾਮਾਤ ਨਹੀਂ ਪ੍ਰਗਟ ਕੀਤੀ ਬਾਬਾ ਬੁੱਢਾ ਜੀ ਨੇ, ਹਾਲਾਂਕਿ ਬੇਅੰਤ ਸ਼ਕਤੀਆਂ ਦੇ ਮਾਲਕ ਨੇ, ਪਰ ਫਿਰ ਵੀ ਕਦੇ ਆਪਣੀ ਕੋਈ ਕਰਾਮਾਤ ਕੋਈ ਸ਼ਕਤੀ ਪ੍ਰਗਟ ਨਹੀਂ ਕੀਤੀ, ਸਗੋਂ ਮਹਾਨ ਧੀਰਜ ਨੂੰ ਧਾਰਨ ਕਰਕੇ ਅਜਰ ਨੂੰ ਜਰਨ ਦੀ ਅਵਸਥਾ ਬਣਾਈ ਹੋਈ ਹੈ।
ਪਾਛੇ ਕੇਤਕ ਦਿਵਸ ਬਿਤਾਏ,
ਜਿੱਦਾਂ ਬਾਬਾ ਬੁੱਢਾ ਸਾਹਿਬ ਜੀ ਚਲੇ ਗਏ ਸਤਿਗੁਰਾਂ ਦੇ ਕੋਲੋਂ, ਤੇ ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਕੁਝ ਦਿਨ ਹੋਰ ਬਤੀਤ ਕੀਤੇ ਹਨ।
ਸੰਗਤ ਸਦਾ ਆਏ ਇੱਕ ਜਾਏ,
ਇਦਾਂ ਸੰਗਤਾਂ ਦਾ ਮੇਲਾ ਉਸੇ ਤਰ੍ਹਾਂ ਹੀ ਲੱਗਾ ਰਹਿੰਦਾ, ਇੱਕ ਆ ਰਹੇ ਨੇ ਇੱਕ ਜਾ ਰਹੇ ਹਨ।
ਕਰਤੇ ਅਨੇਕਨ ਕੋ ਕਲਿਆਣ,
ਅਨੇਕਾਂ ਜੀਵਾਂ ਦੀ ਕਲਿਆਣ ਗੁਰੂ ਹਰਗੋਬਿੰਦ ਸਾਹਿਬ ਜੀ ਕਰ ਰਹੇ ਨੇ, ਅਨੇਕਾਂ ਨੂੰ ਮੁਕਤੀ ਪ੍ਰਦਾਨ ਕਰ ਰਹੇ ਨੇ।
ਇਸ ਦੇ ਭਗਤ ਕਿਸੇ ਬ੍ਰਹਮ ਗਿਆਨ,
ਕਿਸੇ ਨੂੰ ਭਗਤੀ ਦਾ ਦਾਨ ਦੇ ਰਹੇ ਨੇ, ਕਿਸੇ ਨੂੰ ਬ੍ਰਹਮ ਗਿਆਨ ਦੀ ਦਾਤ ਦੇ ਰਹੇ ਨੇ।
ਕੀ ਕਰੇ ਕਾਮਨਾ ਪੂਰੀ,
ਔਰ ਕਿਸੇ ਦੀਆਂ ਕਾਮਨਾਵਾਂ ਪੂਰਨ ਕਰ ਰਹੇ ਹਨ।
ਸੁਤ ਬਿਤ ਆਜ ਕਰ ਉਰ ਰੂਰੇ,
ਕਿਸੇ ਦੇ ਅੰਦਰ ਪੁੱਤਰ ਦੀ ਕਾਮਨਾ ਉਹਨੂੰ ਪੁੱਤਰ ਵਰ ਦੇ ਰਹੇ ਨੇ, ਜਿਹਦੇ ਅੰਦਰ ਧਨ ਦੀ ਕਾਮਨਾ ਉਹਨੂੰ ਧਨ ਦੇ ਰਹੇ ਨੇ।
ਜੋ ਪਈ आयुध विद्या बो अभ्यासे करें सुपट गुर पिखे तमाशे।
सतगुरु जी शस्त्र विद्या का अभ्यास बहुत ज्यादा कर दे, क्योंकि जंग युद्ध का समा आ रहा है हुण नेड़े, तो शस्त्र विद्या का अभ्यास सतगुरु जी बहुत करते, नाले आप करते ने, नाले सूरमिया बहादुर योधिया को करवाउंदे, उन्हां दे कोलों महाराज जी अभ्यास करा के वेखदे ने।
पेंदे खान वीर बरुवा,
सतगुरां दा सूरमा पेंदे खां बड़ा योधा बन गया, बड़ा बलवान हो गया। पेंदे खां दे शरीर दे विच मानो बल रोम रोम च बल भर गया,
जिसकी समको दुतिया न जोवा,
एडा बली बन गया पेंदे खां, भी इहदे वर्गा कोई दूजा सारे हिंद विच बली नहीं होना। इन्नी ताकत है इहदे शरीर विच कि इहदे जिन्नी ताकत जापदा जिवे हिंद च किसे दूजे दे शरीर च नहीं होनी।
सिपर खड़ग को दाव करंते,
ढाल कृपान लैके ओहदा दा खेडदा, ढाल कृपान दे नाल दाव खेडदा है।
नरक निठुर नौ टंक खिचंते,
इधर गुरु हरगोबिंद साहब जी महाराज जी दी तां बल दी सीमा ही कोई नहीं, किन्ने बलवान ने, नौ टंका तनक सतगुरु जी हाथ विच पकड़ के खिचदे हन।
खपरे महा फुला दी तीकन,
चार चार उंगल चौड़े खपरे तीर जेड़े फुलाद दे बने हुए बड़े तिखे हन।
गुरु कला में कह जाए तीकन,
गुरु साहब आप कारीगरां नू हुक्म कर करके वधिया तिखे चार चार उंगले खपरे तीर तैयार करवाउंदे ने।
चार चार अंगल चोरा कर कानी पुष्का मद बीच धर,
चार चार उंगला चौड़ा तीर बनवाउंदे ते ओहदे विचकार जिहड़ी चंगी मजबूत कानी है ते बागड़ ते तीर तक जिहड़ी विचकार कानी दोवां नूं जोड़दी है, ओह बड़ी मजबूत कानी महाराज जी विच लवाउंदे ने।
देखत लोके अधिक विस्मावै,
जिहड़ा वेखदा वेख के बड़े हैरान हुंदे ने।
अब तो असने कोई चलावै,
कहिंदे वी अज दे समें च इहो जे तीर कोई नहीं चला सकदा, गुरु हरगोबिंद साहब तो बिना नहीं कोई चला सकदा।
अर्जन आदिक समय मजारा,
कहिंदे वी अर्जन दी गल सुनी वी महाभारत दे जंग दे विच उहने बड़े इहो जे तीर चलाए सन।
बली तो करत परारा,
सुनिया भी अर्जन बड़ा वड्डा तनख धारी सी, ओ बड़े बड़े तिखे तीर चलाने जानदा सी।
कौन शत्रु इन करे सहारे,
पर लगदा जेहो जे तीर गुरु हरगोबिंद साहब ने बनवाए ने, इहो जे अर्जन भी नहीं चला सकदा होना। कौन है इहो जे दुश्मन जेड़ा गुरु हरगोबिंद साहब दे चलाए तीरां नूं अपने ते सहार सके।
जथा सर्ब को फण बिस्थारे,
कहिंदे इहो जे तीर ने मानो जिवें सप ने फण पसारिया होवे, सप ने अपने फण दा पसार कीता होवे।
कर कर तैयार बिंद रखवावै,
इदां दे वधिया तीर खपरे तीर तैयार करवा करवा के सतगुरु जी जमा करा रहे ने, क्योंकि आउण वाले समें च जंग दे विच इन्हां तीरां दी लोड़ पैणी है, तो महाराज जी एदा दे तीर जमा करवा के रख रहे ने।
तुपकन हित गुलका बलवावै,
बंदूका वास्ते गोलियां तैयार करवा करवा के रख रहे ने।
जीतक जंग समग्री बरते, गन आयुध को संग्रह करते,
जंग युद्ध वास्ते जिन्नी समग्री चाहिदी हुंदी, जो जो समान चाहिदा जंगा युद्धा वास्ते, ओ सब कुछ महाराज जी इकट्ठा करा करा के रख रहे ने।
दिन प्रति रुक पेंदे संग करें,
दिन प्रतिदिन सतगुरु जी पेंदे खां नाल बड़ा प्यार कर दे, पेंदे खां नाल गुरु साहब जी बहुत ज्यादा स्नेह करदे ने।
कब कब पहुंचत कोला करें,
कदे कदे सतगुरु जी कोलां दे घर भी आउंदे, कौलां नूं भी आ के दर्शन देंदे ने।
देख देख सिख खुन सै कने,
कई सिख ना वेख वेख के बड़ी खुन सिखांदे कि गुरु साहब तुरकां नाल ही मूंह ला के रखदे, कदे पेंदे खां नाल बड़ा प्यार करदे, कदे कौलां दे घर जाके उहनूं दर्शन देंदे ने। इस करके कई सिख ना वेख वेख के खुनसा खांदे हन।
बिन जाने निंदा जग पने,
कई बिना जानिया गुरु साहब दी महिमा तो अनजान गुरु साहब दी निंदा भी करदे ने।
तुरकन सो गुर को बड मेल,
कहिंदे वेखो जी गुरु साहब दा तुरकां नाल मेल हो गया, ਸਿੱਖਾਂ ਨਾਲ ਨਹੀਂ ਇੰਨਾ ਪਿਆਰ ਕਰਦੇ ਜਿੰਨਾ ਤੁਰਕਾਂ ਨਾਲ ਕਰਦੇ ਨੇ।
ਰੱਖੇ ਸੰਗ ਅਪਰ ਕੋ ਠੇਲ,
ਵੇਖੋ ਪੈਂਦੇ ਖਾਂ ਨੂੰ ਹਰ ਵੇਲੇ ਕੋਲ ਰੱਖਦੇ, ਜਦੋਂ ਕੋਈ ਵਧੀਆ ਚੀਜ਼ ਆਉਂਦੀ ਪੈਂਦੇ ਖਾਂ ਨੂੰ ਦੇ ਦਿੰਦੇ, ਵੀ ਲਾਗੇ ਸਿੱਖ ਨਹੀਂ ਆਣ, ਸਿੱਖਾਂ ਨੂੰ ਦੇਣ ਦੀ ਬਜਾਏ ਪੈਂਦੇ ਖਾਂ ਨੂੰ ਵਧੀਆ ਵਧੀਆ ਚੀਜ਼ਾਂ ਦਿੰਦੇ ਨੇ।
ਕਾਜ਼ੀ ਤੁਰਕ ਸੁੱਤਾ ਹਰ ਆਨੀ,
ਉਧਰ ਕਾਜ਼ੀ ਦੀ ਲੜਕੀ ਲਿਆਂਦੀ ਹੋਈ ਆ ਘਰ, ਉਹ ਰੱਖੀ ਹੋਈ ਹੈ।
ਤਿਸ ਘਰ ਪ੍ਰਵੇਸ਼ ਨਾ ਧਰੈ ਗਿਲਾਨੀ,
ਉਹਦੇ ਘਰ ਚ ਪ੍ਰਵੇਸ਼ ਕਰਦਿਆਂ ਵੀ ਗਿਲਾਨੀ ਨੀ ਰੱਖਦੇ, ਵੀ ਇਹ ਤੁਰਕਣੀ ਹੈ, ਇਹਦੇ ਘਰ ਕਾਹਨੂੰ ਜਾਣਾ, ਉਹਦੇ ਘਰ ਵੀ ਜਾ ਕੇ ਚਰਨ ਪਾਉਂਦੇ ਨੇ।
ਪ੍ਰਥਮ ਗੁਰੂ ਅਸ ਕੋਈ ਨਾ ਭਇਓ,
ਗੁਰੂ ਹਰਗੋਬਿੰਦ ਸਾਹਿਬ ਤੋਂ ਪਹਿਲਾਂ ਕਦੇ ਇਹੋ ਜਿਹਾ ਕੋਈ ਗੁਰੂ ਨਹੀਂ ਹੋਇਆ ਜਿਹਨੇ ਏਦਾਂ ਦਾ ਕੰਮ ਕੀਤਾ ਹੋਵੇ।
ਸੁਸ਼ੀਲ ਵਿਸਾਰਨ ਕੀਓ,
ਇਹਨਾਂ ਨੇ ਤਾਂ ਸੁਸ਼ੀਲ ਸੁਭਾਅ ਹੀ ਤਿਆਗ ਦਿੱਤਾ। ਪਹਿਲੇ ਗੁਰੂ ਤੇ ਬੜੇ ਸੁਸ਼ੀਲ ਹੁੰਦੇ ਸਨ, ਇਹਨਾਂ ਨੇ ਉਹ ਸੁਭਾਵ ਤਿਆਗ ਦਿੱਤਾ।
ਔਰ ਸੁਭਾਵ ਔਰ ਹੀ ਰੀਤ,
ਹੋਰ ਹੀ ਸੁਭਾਅ ਹੋਰ ਹੀ ਰੀਤ ਦਾ ਇਹਨਾਂ ਦਾ ਸੁਭਾਅ ਬਣ ਗਿਆ, ਸਾਨੂੰ ਤਾਂ ਸਮਝ ਨਹੀਂ ਆਉਂਦਾ।
ਔਰ ਵਿਹਾਰ ਔਰ ਵਿਦ ਪ੍ਰੀਤ,
ਹੋਰ ਹੀ ਤਰ੍ਹਾਂ ਦਾ ਵਿਵਹਾਰ ਹੈ ਇਹਨਾਂ ਦਾ, ਹੋਰ ਹੀ ਕੰਮਾਂ ਨਾਲ ਪ੍ਰੀਤ ਕਰਦੇ ਹਨ।
ਕਰਨ ਸ਼ਿਕਾਰ ਜੀਵ ਗਨ ਮਾਰਨ,
ਫਿਰ ਵੇਖੋ ਸ਼ਿਕਾਰ ਖੇਡਦੇ ਨੇ, ਸ਼ਿਕਾਰ ਖੇਡ ਕੇ ਇੱਕ ਸੱਜੇ ਪਾਸੇ ਹਿਰਨ ਲਟਕਾਇਆ ਹੁੰਦਾ ਮਾਰ ਕੇ, ਕਿਤੇ ਸਹਿਆ ਮਾਰ ਕੇ ਲਟਕਾਇਆ ਹੁੰਦਾ ਘੋੜੇ ਦੇ ਨਾਲ, ਏਦਾਂ ਇਹ ਸ਼ਿਕਾਰ ਖੇਡ ਕੇ ਜੀਵਾਂ ਨੂੰ ਮਾਰਦੇ ਨੇ, ਦਇਆ ਨਹੀਂ ਕਰਦੇ।
ਇਸ ਦਿਨ ਆਯੁਧ ਮੈਂ ਹਿਤ ਧਾਰਨ,
ਰਾਤ ਦਿਨ ਸ਼ਸਤਰਾਂ ਦੇ ਨਾਲ ਹੀ ਪਿਆਰ ਕਰਦੇ ਲੋਕ ਨਾ, ਏਦਾਂ ਨਿੰਦਾ ਵੀ ਕਰਦੇ। ਗੁਰੂ ਹਰਗੋਬਿੰਦ ਸਾਹਿਬ ਦੀ ਬੜੀ ਨਿੰਦਾ ਕੀਤੀ ਲੋਕਾਂ ਨੇ, ਭਾਈ ਗੁਰਦਾਸ ਜੀ ਨੇ ਵੀ 12 ਦੇ ਵਿੱਚ ਜ਼ਿਕਰ ਕੀਤਾ ਹੈ ਕਿ ਕਿਵੇਂ ਲੋਕਾਂ ਨੇ ਨਿੰਦਾ ਕੀਤੀ 6ਵੇਂ ਪਾਤਸ਼ਾਹ ਦੀ। ਕਹਿੰਦੇ ਜੀ ਸਿੱਖ ਵੀ ਆਪ ਜਿਹੜੇ ਮਹਿਮਾ ਨਹੀਂ ਸਨ ਜਾਣਦੇ, ਉਹ ਵੀ ਗੱਲਾਂ ਕਰਦੇ। ਕਹਿੰਦੇ ਹਰ ਵੇਲੇ ਵੇਖੋ ਸ਼ਿਕਾਰ ਤੇ ਚੜੇ ਰਹਿੰਦੇ ਨੇ।
ਇਸ ਬਿਦ ਪਸਰਿਓ ਜਗ ਅਪਵਾਦ,
ਇਦਾਂ ਗੁਰੂ ਹਰਗੋਬਿੰਦ ਸਾਹਿਬ ਦਾ ਅਪਵਾਦ ਵੀ ਕਰਦੇ ਨੇ।
ਪੂਰਬ ਕੀ ਕਰ ਭੰਗ ਮੇਰੀ ਯਾਦ,
ਕਹਿੰਦੇ ਜੀ ਇਹਨਾਂ ਨੇ ਪਹਿਲਾਂ ਜਿਹੜੀ ਗੁਰੂ ਘਰ ਦੀ ਮਰਿਆਦਾ ਸੀ ਉਹ ਤਾਂ ਤੋੜ ਹੀ ਛੱਡੀ ਹੈ। ਪਹਿਲੀ ਮਰਿਆਦਾ ਜਿਹੜੀ 5ਵੇਂ ਪਾਤਸ਼ਾਹ ਤੱਕ ਚੱਲਦੀ ਸੀ ਉਹ ਇਹਨਾਂ ਨੇ ਛੱਡ ਦਿੱਤੀ ਹੈ।
ਦੇਸ਼ ਵਿਦੇਸ਼ਨ ਮੈਂ ਸਭ ਕਹਿ,
ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਦਾਂ ਅਪਵਾਦ ਹੋ ਰਿਹਾ ਹੈ।
ਪੂਰਨ ਸਿੱਖ ਭੇਦ ਕੋਲ ਹੈ,
ਪਰ ਜਿਹੜੇ ਪੂਰਨ ਸਿੱਖ ਨੇ ਨਾ ਉਹ ਗੁਰੂ ਸਾਹਿਬ ਦਾ ਭੇਦ ਜਾਣਦੇ ਨੇ, ਉਹ ਨਹੀਂ ਡੋਲਦੇ। ਜਿਹੜੇ ਅਧੂਰੇ ਨੇ ਉਹ ਡੋਲ ਜਾਂਦੇ ਨੇ, ਪਰ ਜਿਹੜੇ ਪੂਰਨ ਸਿੱਖ ਨੇ ਉਹ ਸਤਿਗੁਰਾਂ ਦਾ ਭੇਦ ਜਾਣਦੇ ਹਨ।
ਤਿਪਤ ਤੇਜ ਮੁੱਖ ਮੰਡਲ ਕੇਰਾ,
ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁੱਖ ਮੰਡਲ ਦਾ ਦਿਪਤ ਪ੍ਰਤਾਪ ਤੇਜ ਵੇਖਦੇ ਜਾਣਦੇ ਨੇ।
ਕਹਿ ਨਾ ਸਕੈ ਹੋਏ ਕੋ ਨੇਰਾ,
ਪਰ ਪਿੱਛੇ ਪਿੱਛੇ ਕੰਡੀ ਤਾਂ ਲੋਕ ਗੱਲਾਂ ਕਰਦੇ ਨੇ, ਪਰ ਸਤਿਗੁਰਾਂ ਦੇ ਸਾਹਮਣੇ ਕਹਿਣ ਦੀ ਕਿਸੇ ਨੂੰ ਤਾਕਤ ਨਹੀਂ ਹੈ ਕਿ ਸਤਿਗੁਰਾਂ ਦੇ ਸਾਹਮਣੇ ਆ ਕੇ ਕੋਈ ਬੋਲ ਸਕੇ।
ਸਾਲੀ ਰਾਮੋ ਸਾਈਂ ਦਾਸ, ਕਿਤਕ ਸਮੇਂ ਬਾਸੇ ਗੁਰਪਾਤ,
ਭਾਈ ਸਾਈਂ ਦਾਸ ਤੇ ਬੀਬੀ ਰਾਮੋ ਉਦੋਂ ਦੇ ਇੱਥੇ ਹੀ ਸਨ, ਵਿਆਹ ਤੋਂ ਬਾਅਦ ਇਹ ਗਏ ਨਹੀਂ ਸੀ। ਤੋ ਕੁਝ ਸਮਾਂ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਕੋਲ ਰਹੇ ਨੇ।
ਉਹ ਵੀ ਵਿਦਾ ਕਰੇ ਜਿਸ ਕਾਲ,
ਇਹਨਾਂ ਨੂੰ ਵੀ ਸਤਿਗੁਰਾਂ ਨੇ ਵਿਦਾ ਕੀਤਾ ਹੈ।
ਵਿਛੜਤ ਸੰਕਟ ਲਿਓ ਵਿਸਾਲ,
ਵਿਛੋੜੇ ਦਾ ਸੰਕਟ ਇਹਨਾਂ ਦੇ ਮਨ ਚ ਵੀ, ਪਰ ਹੁਣ ਕੀ ਕਰਨ, ਜਾਣਾ ਤਾਂ ਪੈਣਾ ਹੀ ਸੀ, ਘਰਾਂ ਦੇ ਕਾਰ ਵਿਹਾਰ ਵੀ ਸੰਭਾਲਦੇ ਸਨ।
ਕਰੇ ਸਪਸ਼ਟ ਚਰਨ ਅਰਬਿੰਦ,
ਜਾਣ ਸਮੇਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਸਪਰਸ਼ ਕੀਤਾ ਹੈ।
ਧੀਰਜ ਦੇ ਸ਼੍ਰੀ ਹਰਗੋਬਿੰਦ,
ਗੁਰੂ ਹਰਗੋਬਿੰਦ ਸਾਹਿਬ ਨੇ ਭਾਈ ਸਾਈਂ ਦਾਸ ਨੂੰ ਚੱਲਣ ਵੇਲੇ ਧੀਰਜ ਦਿੱਤਾ ਹੈ।
ਗਏ ਡਰੋਲੀ ਕੋ ਸੁਖ ਬਾਤੇ,
ਤਾਂ ਇਹ ਚੱਲ ਕੇ ਡਰੋਲੀ ਗਏ ਨੇ ਵਾਪਸ।
ਸਿਮਰਤ ਰਹਿਤ ਗੁਰੂ ਸੁਖ ਰਾਤੇ,
ਸਤਿਗੁਰੂ ਜੀ ਦਾ ਸਿਮਰਨ ਰਾਤ ਦਿਨ ਕਰੀ ਜਾਂਦੇ ਹਨ।
ਕੇਤਕ ਦਿਨ ਬਿਤਾਏ ਸੋ ਘਰ ਮੈਂ,
ਤਾਂ ਕੁਝ ਦਿਨ ਹੋਰ ਘਰ ਚ ਬਤੀਤ ਕੀਤੇ ਨੇ।
ਜੋ ਪਈ ਭਰਿਓ ਪ੍ਰਸੂਤ ਨਾਨਕੀ ਸਮੈ,
ਖਾਲਸਾ ਜੀ ਇਧਰ ਮਾਤਾ ਨਾਨਕੀ ਜੀ ਦੇ ਪ੍ਰਸੂਤਾ ਹੋਣ ਦਾ ਸਮਾਂ ਆ ਗਿਆ।
ਮਾਤ ਵਿਸਾਖ ਹੁਤੋ ਅਬਿਰਾਮ, ਰਹੀ ਜਾਮਨੀ ਸਵਾ ਸੁਜਾਮ,
ਕਹਿੰਦੇ ਵਿਸਾਖ ਦਾ ਮਹੀਨਾ ਸੀ ਤੇ ਸਵਾ ਪਹਿਰ ਰਾਤ ਰਹਿੰਦੀ ਸੀ, ਅੰਮ੍ਰਿਤ ਵੇਲੇ ਦਾ ਸਮਾਂ ਸੀ।
1679 ਸਾਲ ਬਦੀ ਪੰਚਮੀ ਥਿਤ ਤਿਸ ਕਾਲ,
1669 ਸੰਮਤ ਬਿਕਰਮੀ ਦਾ ਸਾਲ ਸੀ ਤੇ ਬਦੀ ਪੰਚਮੀ ਦਾ ਦਿਹਾੜਾ ਸੀ।
ਸੇਬ ਮਾਨ ਤਾਇਨ ਤੇ ਹੋਏ।
ਤਾਈਆਂ ਨੇ ਸੇਵਾ ਕੀਤੀ ਹੈ ਮਾਤਾ ਨਾਨਕੀ ਜੀ ਦੀ।
ਦਾਸੀ ਦਾਸ ਹਰਕ ਸਭ ਕੋਈ,
ਸਭ ਦਾਸੀਆਂ ਦਾਸ ਬੜੇ ਖੁਸ਼ੀ ਵਿਚ ਹਰਖ ਵਿਚ ਆਨੰਦ ਵਿਚ ਹਨ।
ਬਾਲਕ ਜਨਮਿਓ ਪਇਓ ਆਨੰਦ,
ਤੇਜਸਵੀ ਬਾਲਕ ਨੇ ਜਨਮ ਲਿਆ, ਤੇਜਸਵੀ ਬਾਲਕ ਨੇ ਅਵਤਾਰ ਧਾਰਿਆ ਹੈ।
ਰਖਵੇ ਹਿਤ ਜਗਬੀਰ ਹਿੰਦ,
ਆਹਾ ਕਹਿੰਦੇ ਜਿਹੜੇ ਬਾਲਕ ਨੇ, ਤੇਜਸਵੀ ਬਾਲਕ ਨੇ ਅਵਤਾਰ ਧਾਰਿਆ, ਇਹਨੇ ਆਉਣ ਵਾਲੇ ਸਮੇਂ ਚ ਹਿੰਦੂ ਧਰਮ ਦਾ ਬੀਜ ਰੱਖਣਾ ਹੈ। ਹਿੰਦ ਧਰਮ ਦਾ ਬੀਜ ਰੱਖਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ਇਸ ਪੰਜਵੇਂ ਬਾਲਕ ਨੇ ਅਵਤਾਰ ਲਿਆ ਹੈ।
ਜਿਨ ਕੀ ਸਮ ਜਗ ਪਇਓ ਨ ਕੋਈ,
ਇਹਦੇ ਸਮਾਨ ਜਗਤ ਚ ਕੋਈ ਹੋਇਆ ਹੀ ਨਹੀਂ ਹੋਰ। ਇਹ ਬਾਲਕ ਕੌਣ ਹੈ? ਜਿਨ੍ਹਾਂ ਦੇ ਸਥਾਨ ਤੇ ਬੈਠੇ ਆ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਕਹਿੰਦੇ ਜਿਨ੍ਹਾਂ ਦੇ ਸਮਾਨ ਜਗਤ ਵਿੱਚ ਹੋਰ ਕੋਈ ਨਹੀਂ ਹੋਇਆ।
ਪਰ ਇਤ ਸੀਸ ਦਿਓ ਜਿਨ ਜੋਏ,
ਜਿਨ੍ਹਾਂ ਨੇ ਪਰਾਇਆਂ ਵਾਸਤੇ ਬਗਾਨਿਆਂ ਵਾਸਤੇ ਆਪਣਾ ਸਿਰ ਦਿੱਤਾ ਹੈ।
ਪਾ ਮੰਗਲ ਦੇਵਨ ਮੈਂ ਕਨੋ,
ਜਦੋਂ ਇਹਨਾਂ ਦਾ ਅਵਤਾਰ ਹੋਇਆ ਉਧਰ ਦੇਵਤਿਆਂ ਵਿੱਚ ਮੰਗਲ ਹੋਏ, ਦੇਵਤਿਆਂ ਨੇ ਉਧਰ ਖੁਸ਼ੀਆਂ ਮਨਾਈਆਂ।
ਬਿਨਸਤ ਧਰਮ ਰਾਕੇ ਪਨੋ,
ਕਿਉਂਕਿ ਦੇਵਤਿਆਂ ਨੇ ਤਾਂ ਮੰਗਲ ਮਨਾਏ ਕਿਉਂਕਿ ਕਹਿੰਦੇ ਸਾਡਾ ਸਾਰਿਆਂ ਦਾ ਜਿਹੜਾ ਧਰਮ ਬਿਨਸ ਰਿਹਾ ਸੀ, ਸਾਡੇ ਬਿਨਸ ਦੇ ਧਰਮ ਨੂੰ ਬਚਾਉਣਾ ਹੈ ਇਹਨਾਂ ਨੇ, ਸਾਡੇ ਬਿਨਸ ਦੇ ਧਰਮ ਨੂੰ ਬਚਾਉਣ ਵਾਸਤੇ ਇਹ ਆਏ ਹਨ।
ਸੁਰ ਸਭ ਆਏ ਸਦਨ ਸੋ ਪੂਜਾ,
ਬ੍ਰਹਮਾ ਵਿਸ਼ਨੂੰ ਮਹੇਸ਼ ਜਿੰਨੇ ਦੇਵਤੇ ਨੇ ਸਭ ਆਏ, ਸਭ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਲ ਰੂਪ ਚ ਦਰਸ਼ਨ ਕਰਕੇ ਸਭ ਨੇ ਆ ਕੇ ਪੂਜਾ ਕੀਤੀ।
ਕਰੈ ਸਤੁਤ ਇਨ ਸਮ ਨੇ ਦੂਜਾ,
ਉਸਤਤ ਕਰਦੇ ਨੇ ਕਹਿੰਦੇ ਇਹਨਾਂ ਸਮ ਦੂਜਾ ਕੋਈ ਨਹੀਂ, ਇਹਨਾਂ ਸਮਾਨ ਦੂਜਾ ਕੋਈ ਨਹੀਂ।
ਚੰਦਨ ਚਰਚੇ ਫੁੱਲ ਚੜਾਵੇ,
ਚੰਦਨ ਦਾ ਚਰਚਨ ਕਰਦੇ ਨੇ, ਫੁੱਲ ਚੜਾਉਂਦੇ ਨੇ ਮਹਾਰਾਜ ਜੀ ਦੇ ਚਰਣਾ ਵਿਚ।
ਧੰਨ ਗੁਰੂ ਘਰ ਕਰ ਖਾਵੇ,
ਧੰਨ ਹੈ ਗੁਰੂ, ਧੰਨ ਹੈ ਗੁਰੂ ਘਰ, ਏਦਾਂ ਕਹਿ ਕਹਿ ਕੇ ਦੇਵਤੇ ਵੀ ਖੁਸ਼ ਹੋ ਰਹੇ ਨੇ, ਆਕਾਸ਼ ਵਿੱਚੋਂ ਪੂਜਾ ਕਰ ਰਹੇ ਨੇ। ਜਦੋਂ ਅੰਮ੍ਰਿਤ ਵੇਲੇ ਨੌਵੇਂ ਪਾਤਸ਼ਾਹ ਦਾ ਅਵਤਾਰ ਹੋਇਆ,
ਭਈ ਪੋਰ ਜੈ ਕੈ ਸੁਦੋਈ,
ਜਦੋਂ ਦਿਨ ਚੜਿਆ ਸਾਰੇ ਪਾਸੇ ਖਬਰ ਪਸਰ ਗਈ, ਸਭ ਪਾਸੇ ਗੱਲ ਪਹੁੰਚ ਗਈ।
ਗੁਰੂ ਵਧਾਈ ਦੇ ਸਭ ਕੋਈ,
ਲੋਕ ਆ ਗਏ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆ ਕੇ ਸਿੱਖ ਵਧਾਈਆਂ ਦੇਣ ਲੱਗੇ।
ਬਹੁ ਮੰਗਲ ਕੇ ਬਾਦਤ ਬਾਜੇ,
ਬਹੁ ਪ੍ਰਕਾਰ ਦੇ ਮੰਗਲ ਸਾਜ ਵੱਜਣ ਲੱਗੇ।
ਬੰਧਨ ਬਾਰੇ ਦੁਆਰਨ ਸਾਜੇ,
ਦਰਵਾਜਿਆਂ ਤੇ ਕਹਿੰਦੇ ਲੜੀਆਂ ਬੰਨ ਦਿੱਤੀਆਂ, ਫੁੱਲਾਂ ਦੀਆਂ ਲਟਕਾ ਦਿੱਤੀਆਂ।
ਮੰਗਤ ਜਨ ਕੋ ਧਨ ਗਨ ਦੀਨੋ,
ਮੰਗਤਿਆਂ ਨੂੰ ਜਾਚਕਾਂ ਨੂੰ ਖੁੱਲੇ ਮਾਇਆ ਦੇ ਗੱਫੇ ਦਾਨ ਵਜੋਂ ਦਿੱਤੇ ਹਨ।
ਨਗਰ ਆਨੰਦ ਨਾਲ ਸਭ ਕੀਨੋ,
ਸਾਰੇ ਨਗਰ ਦੇ ਵਿੱਚ ਆਨੰਦ ਹੀ ਆਨੰਦ, ਹੁਣ ਲਹਿਰਾਂ ਆਨੰਦ ਦੀਆਂ ਦੌੜ ਰਹੀਆਂ ਹਨ।
ਬਾਂਦੇ ਟੋਲ ਨਾਗਰੀ ਸੁੰਦਰ,
ਟੋਲੀਆਂ ਬੰਨ ਬੰਨ ਕੇ ਨਗਰ ਦੀਆਂ ਇਸਤਰੀਆਂ ਇਕੱਠੀਆਂ ਹੋ ਕੇ ਮਾਤਾ ਨਾਨਕੀ ਦੇ ਕੋਲ ਆਉਂਦੀਆਂ ਨੇ।
ਜਲ ਪ੍ਰਵਿਸ਼ੀ ਸਤਿਗੁਰ ਕੋ ਮੰਦਰ,
ਸਤਿਗੁਰਾਂ ਦੇ ਮੰਦਰ ਵਿੱਚ ਆ ਕੇ ਨਾ ਇਸਤਰੀਆਂ ਨੇ ਪ੍ਰਵੇਸ਼ ਕੀਤਾ ਹੈ।
ਬਸਨ ਬਿਬੂਕਨ ਧਰ ਧਰ ਆਛੇ,
ਬੜੇ ਬੜੇ ਸੋਹਣੇ ਬਸਤਰ ਗਹਿਣੇ ਆਪਣੇ ਸਰੀਰਾਂ ਤੇ ਨਾ ਇਸਤਰੀਆਂ ਨੇ ਧਾਰਨ ਕੀਤੇ ਹੋਏ ਨੇ।
ਮੈਂ ਗੀਤਨ ਆਗੇ ਪਾਛੇ,
ਅੱਗੇ ਪਿੱਛੇ ਗੀਤ ਗਾ ਰਹੀਆਂ ਹਨ।
ਸਭ ਕੁੱਲ ਰੀਤ ਕਰੀ ਜੋ ਲਏ,
ਸਾਰੀ ਕੁੱਲ ਰੀਤ ਸੀ ਉਹ ਕੀਤੀ ਹੈ।
ਮਿਲ ਮਿਲ ਸਭਨ ਵਧਾਈ ਕਹੇ,
ਸਭ ਨੇ ਵਧਾਈਆਂ ਹੋਣ, ਮਾਤਾ ਨਾਨਕੀ ਜੀ ਵਧਾਈਆਂ, ਮਾਤਾ ਦਮੋਦਰੀ ਜੀ ਵਧਾਈਆਂ, ਏਦਾਂ ਵਧਾਈਆਂ ਦੇਂਦੀਆਂ ਨੇ।
ਸ੍ਰੀ ਸਤਿਗੁਰ ਤਵਰ ਦੇ ਵਿਚਾਰਾ, ਇਸ ਕੇ ਉਪਜੈ ਬਲੀ ਉਦਾਰਾ।
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹਿਰਦੇ ਚ ਵਿਚਾਰ ਕੀਤੀ ਕਿ ਜਿਸ ਬਾਲਕ ਨੇ ਸਾਡੇ ਗ੍ਰਹਿ ਵਿਖੇ ਅਵਤਾਰ ਲਿਆ, ਇਹਦੇ ਘਰ ਵਿਚ ਆਉਣ ਵਾਲੇ ਸਮੇਂ ਚ ਸਾਡਾ ਪੋਤਰਾ ਬਣ ਕੇ ਇੱਕ ਬੜੇ ਬਲੀ ਸਾਹਿਬਜ਼ਾਦੇ ਨੇ ਆਉਣਾ।
ਬੋਲੇ ਸੋਨਿਆ,
ਕੱਲ ਐਸੇ ਸਤਿਗੁਰਾਂ ਦਾ ਅਵਤਾਰ ਦਿਹਾੜਾ ਵੀ ਆ ਰਿਹਾ ਹੈ। ਮਹਾਰਾਜ ਜੀ ਕਹਿੰਦੇ ਇਹਦੇ ਘਰ ਆਉਣ ਵਾਲੇ ਸਮੇਂ ਚ ਇੱਕ ਬਲਵਾਨ ਪੁੱਤਰ ਨੇ, ਉਦਾਰ ਪੁੱਤਰ ਨੇ ਪੈਦਾ ਹੋ ਕੇ ਆਉਣਾ।
ਰਣ ਬਹਾਦਰੀ ਕਰੇ ਵਡੇਰੇ,
ਬਹਾਦਰੀ ਨਾਲ ਜੰਗ ਕਰਨੇ ਨੇ, ਬੜੀ ਸੂਰ ਵੀਰਤਾ ਨਾਲ ਜੰਗ ਯੁੱਧ ਕਰਨੇ ਹਨ।
ਇਹ ਨਿਰਭੈ ਜਲ ਤੁਰਕ ਉਖੇੜੇ,
ਨਿਰਭੈ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਉਹਨੇ ਤੁਰਕਾਂ ਦੇ ਰਾਜ ਦੀਆਂ ਜੜਾਂ ਪੁੱਟੜੀਆਂ ਹਨ।
ਸੁਤ ਬਹਾਦਰੀ ਤੇਗ ਕਰਿਆ,
ਇਹਦਾ ਜਿਹੜਾ ਪੁੱਤਰ ਹੈ ਉਹ ਤੇਗ ਦੀ ਬਹਾਦਰੀ ਕਰੇਗਾ, ਉਹ ਤੇਗ ਦਾ ਬਹਾਦਰ ਹੋਵੇਗਾ।
ਸ਼ਤਰੂ ਬ੍ਰਿੰਦ ਕੋ ਜੰਗ ਖਪੈ,
ਬਹੁਤ ਸਾਰੇ ਸ਼ਤਰੂਆਂ ਦਾ, ਬਹੁਤ ਸਾਰੇ ਦੁਸ਼ਮਣਾਂ ਦਾ ਜੰਗ ਦੇ ਵਿੱਚ ਨਾਸ ਕਰੇਗਾ।
ਯਾਂ ਤੇ ਤੇਗ ਬਹਾਦਰ ਨਾਮ ਧਰਿਓ ਵਿਚਾਰ ਗੁਰੂ ਅਬਰਾਮ,
ਇਸ ਕਰਕੇ ਇਹਨਾਂ ਦਾ ਨਾਂ ਹੈ ਸ਼੍ਰੀ ਤੇਗ ਬਹਾਦਰ, ਕਿਉਂਕਿ ਇਹਨਾਂ ਦੇ ਪੁੱਤਰ ਨੇ ਤੇਗ ਦੀ ਬਹਾਦਰੀ ਕਰਨੀ ਹੈ, ਇਸ ਕਰਕੇ ਇਹਨਾਂ ਦਾ ਨਾਂ ਸ਼੍ਰੀ ਤੇਗ ਬਹਾਦਰ ਉਹ ਰੱਖਦੇ ਆ, ਇੱਦਾਂ ਗੁਰੂ ਹਰਗੋਬਿੰਦ ਸਾਹਿਬ ਨੇ ਨਾਮ ਰੱਖਿਆ ਹੈ।
ਸੁਣਤ ਨਾਨਕੀ ਅਰਕਤ ਹੋਏ,
ਮਾਤਾ ਨਾਨਕੀ ਜੀ ਨੇ ਨਾਂ ਸੁਣਿਆ ਆਪਣੇ ਪੁੱਤਰ ਦਾ, ਬੜੇ ਖੁਸ਼ ਹੋਏ।
ਕਰਤ ਪ੍ਰੇਮ ਮੁਖ ਸੁਤ ਕੋ ਜੋਏ,
ਔਰ ਆਪਣੇ ਪੁੱਤਰ ਨਾਲ ਬੜਾ ਹੀ ਸਨੇਹ ਕਰਦੇ ਹਨ।
ਇਸ ਪ੍ਰਕਾਰ ਗਨ ਮੰਗਲ ਪਏ, ਪੰਜ ਪੁੱਤਰ ਸਭ ਗੁਰ ਨਿਪਜੇ,
ਇਸ ਪ੍ਰਕਾਰ ਨਾਲ ਬੜੇ ਮੰਗਲ ਖੁਸ਼ੀਆਂ ਹੋਈਆਂ। ਗੁਰੂ ਹਰਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ਤਾਂ ਪੰਜ ਪੁੱਤਰਾਂ ਨੇ ਜਨਮ ਲਿਆ। ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਹਨ, ਤੇ ਸਭ ਤੋਂ ਛੋਟੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਹਨ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਅਟਲ ਰਾਏ ਜੀ। ਇਹ ਪੰਜ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਦੇ ਪੰਜਾਂ ਦੇ ਜਨਮ ਹੋ ਚੁੱਕੇ ਨੇ। ਇੱਕ ਸਪੁੱਤਰੀ ਹੈ ਸਤਿਗੁਰਾਂ ਦੀ ਬੀਬੀ ਵੀਰੋ, ਉਹ ਸਾਰੀਆਂ ਕਥਾਵਾਂ ਆਪ ਜੀ ਹੋਰ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।